ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸ ਦੇਵਸ਼ ਜੇ ਕੋ ਜਾਣੈ ਪੇਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਸ਼ ਜੇ ਕੋ ਜਾਣੈ ਪੇਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਦਾ ਜੋ ਪਾਵਨ ਲੜੀਵਾਰ ਸ਼ਬਦ ਸਲੋਕ ਹੈ, ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਇਹ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 469 ਅੰਗ ਉੱਪਰ ਆਸਾ ਦੀ ਵਾਰ ਅੰਦਰ ਸੁਭਾਏਮਾਨ ਹੈ। ਇਸ ਸਲੋਕ ਵਿੱਚ ਗੁਰੂ ਅੰਗਦ ਦੇਵ ਜੀ ਨੇ ਸੰਸਾਰ ਵਿੱਚ ਕਈ ਤਰ੍ਹਾਂ ਦੀ ਜਿਹੜੀ ਦੇਵਤਿਆਂ ਦੀ ਉਪਾਸ਼ਨਾ ਹੈ, ਦੇਵਤਿਆਂ ਦੀ ਜਿਹੜੀ ਪੂਜਾ ਹੈ, ਉਸ ਉੱਤੇ ਇਹ ਸਲੋਕ ਉਚਾਰਨ ਕੀਤਾ ਹੈ। ਸਤਿਗੁਰੂ ਕਹਿੰਦੇ ਨੇ ਕਿ ਸੰਸਾਰ ਅੰਦਰ ਜਿੰਨੇ ਵੀ ਦੇਵਤੇ ਹਨ, ਜਿੰਨੇ ਅਵਤਾਰ ਹਨ, ਜਿੰਨੇ ਵੀ ਕਹਿ ਲਈਏ ਕਿ ਬੰਦਗੀ ਵਾਲੇ ਜਾਂ ਤਾਕਤਾਂ ਵਾਲੇ ਪੈਗੰਬਰ ਪੈਦਾ ਹੋਏ ਨੇ, ਇਨ੍ਹਾਂ ਸਾਰਿਆਂ ਦੀ ਸ਼ਕਤੀ ਦਾ ਮੂਲ ਇੱਕ ਪਰਮਾਤਮਾ ਹੈ। ਸਿਰਫ ਉਹ ਸਭ ਤੋਂ ਮਹਾਨ ਹੈ, ਉਹਦੇ ਵਿੱਚੋਂ ਹੀ ਤਾਕਤਾਂ ਲੈ ਕੇ ਇੱਥੇ ਸੰਸਾਰ ਵਿੱਚ ਇਹ ਪ੍ਰਸਿੱਧ ਹੋਏ ਨੇ। ਸਤਿਗੁਰੂ ਨੇ ਉਸ ਨੂੰ ਇਸ ਪੰਕਤੀ ਵਿੱਚ ਕ੍ਰਿਸ਼ਨ ਕਿਹਾ ਹੈ, ਏਕ ਕ੍ਰਿਸ਼ਨੰ। ਵੈਸੇ ਅਵਤਾਰਾਂ ਵਿੱਚ ਵੀ ਕ੍ਰਿਸ਼ਨ ਜੀ ਦਾ ਨਾਮ ਆਉਂਦਾ, ਪਰ ਇੱਥੇ ਜਿਹੜਾ ਲਫ਼ਜ਼ ਕ੍ਰਿਸ਼ਨ ਹੈ, ਇਹ ਅਵਤਾਰ ਕ੍ਰਿਸ਼ਨ ਵਾਸਤੇ ਨਹੀਂ ਹੈ। ਇਸ ਕ੍ਰਿਸ਼ਨ ਲਫ਼ਜ਼ ਦੇ ਅਰਥ ਨੇ ਪਰਮਾਤਮਾ ਨਿਰਾਕਾਰ ਵਾਹਿਗੁਰੂ, ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਕਿਉਂਕਿ ਜਿੰਨੇ ਵੀ ਅਵਤਾਰਾਂ ਦੇ ਨਾਮ ਨੇ ਉਨ੍ਹਾਂ ਵਿੱਚ ਸ਼ਿਵ ਹੈ, ਬ੍ਰਹਮਾ ਹੈ, ਵਿਸ਼ਨੂੰ ਹੈ। ਰਾਮਚੰਦਰ ਜੀ ਨੂੰ ਅਵਤਾਰ ਮੰਨਿਆ ਜਾਂਦਾ ਹੈ, ਕ੍ਰਿਸ਼ਨ ਜੀ ਨੂੰ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਜਨਮ ਲੈਣ ਤੋਂ ਪਹਿਲਾਂ ਵੀ ਰਾਮ ਲਫ਼ਜ਼ ਪਰਮਾਤਮਾ ਵਾਸਤੇ ਵਰਤਿਆ ਜਾਂਦਾ ਸੀ, ਜਦੋਂ ਅਜੇ ਰਾਮਚੰਦਰ ਜੀ ਪੈਦਾ ਨਹੀਂ ਸੀ ਹੋਏ। ਉਦੋਂ ਵੀ ਦੁਨੀਆਂ ਵਿੱਚ ਰਾਮ ਚੰਦਰ ਨਾਮ ਵਰਤਿਆ ਜਾਂਦਾ ਸੀ। ਜਦੋਂ ਅਜੇ ਕ੍ਰਿਸ਼ਨ ਜੀ ਪੈਦਾ ਨਹੀਂ ਸਨ ਹੋਏ ਉਦੋਂ ਵੀ ਸੰਸਾਰ ਦੇ ਵਿੱਚ ਨਿਰਾਕਾਰ ਵਾਹਿਗੁਰੂ ਦੀ ਉਪਾਸ਼ਨਾ ਕਰਨ ਵਾਲੇ ਲੋਕ ਪਰਮਾਤਮਾ ਨੂੰ ਉਦੋਂ ਵੀ ਕ੍ਰਿਸ਼ਨ ਕਹਿੰਦੇ ਸਨ। ਬਾਅਦ ਵਿੱਚ ਉਨ੍ਹਾਂ ਦਾ ਜਨਮ ਹੋਇਆ ਤੇ ਉਸ ਪ੍ਰਚਲਿਤ ਨਾਮਾਂ ਦੇ ਵਿੱਚੋਂ ਇੱਕ ਨਾਮ ਚੁਣ ਲਿਆ ਗਿਆ, ਬਈ ਇਹ ਕ੍ਰਿਸ਼ਨ ਹੈ, ਪਰਮਾਤਮਾ ਦਾ ਰੂਪ ਹੈ। ਜਿਵੇਂ ਅੱਜ ਕੱਲ ਉਦਾਹਰਨ ਦਿਆਂ, ਕਿਉਂਕਿ ਅੱਜ ਦਾ ਜਿਹੜਾ ਸ਼ਲੋਕ ਹੈ ਇਹ ਸਾਨੂੰ ਬਹੁਦੇਵਵਾਦ ਵਿੱਚੋਂ ਕੱਢ ਕੇ ਇੱਕੋ ਪਰਮਾਤਮਾ ਨਾਲ ਇੱਕੋ ਸ਼ਬਦ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ ਕਿ ਤੂੰ ਬਹੁਤਾਤ ਵਿੱਚ ਜਿਹੜੇ ਉਹਦੇ ਬਣਾਏ ਹੋਏ ਨੇ ਉਨ੍ਹਾਂ ਦਾ ਸਤਿਕਾਰ ਜ਼ਰੂਰ ਕਰ, ਜਿਨ੍ਹਾਂ ਨੇ ਉਹਦਾ ਨਾਮ ਜਪਿਆ ਹੈ, ਸਿਮਰਨ ਕੀਤਾ ਹੈ, ਬੰਦਗੀ ਕੀਤੀ ਹੈ। ਸੱਚਾਈ ਹੈ ਕਿ ਕੁਦਰਤੀ ਤੌਰ ਤੇ ਉਹ ਸਤਿਕਾਰਿਤ ਨੇ, ਉਨ੍ਹਾਂ ਦੇ ਅਹੁਦੇ ਬਹੁਤ ਵੱਡੇ ਨੇ, ਪਰ ਸਤਿਗੁਰਾਂ ਨੇ ਕਿਹਾ ਵੀ ਇਹ ਖੋਜ ਕਰਕੇ ਵੇਖ ਇਨ੍ਹਾਂ ਨੂੰ ਵਡਿਆਈ ਮਿਲੀ ਕਿਹੜੀ ਥਾਂ ਤੋਂ ਹੈ, ਕੀ ਇਨ੍ਹਾਂ ਦੇ ਉੱਪਰ ਵੀ ਕੋਈ ਹੈ ਜਿਹੜਾ ਇਨ੍ਹਾਂ ਸਾਰਿਆਂ ਨੂੰ ਚਲਾ ਰਿਹਾ ਹੈ, ਤੇ ਸਾਰੇ ਮਿਲ ਕੇ ਉਸ ਇੱਕ ਵਾਹਿਗੁਰੂ ਨੂੰ ਨਹੀਂ ਚਲਾ ਸਕਦੇ। ਇਸ ਕਰਕੇ ਜਿਹੜਾ ਨਾਮ ਰੱਖਿਆ ਗਿਆ ਇੱਥੇ ਕ੍ਰਿਸ਼ਨ ਦੇ ਅਰਥ ਨੇ ਉਹ ਅਕਾਲ ਪੁਰਖ ਵਾਹਿਗੁਰੂ। ਕ੍ਰਿਸ਼ ਦਾ ਅਰਥ ਹੈ ਖਿੱਚਣਾ, ਅਖਰੀ ਅਰਥ ਇਹਦੇ ਇਹ ਬਣਦੇ ਨੇ। ਕ੍ਰਿਸ਼ ਦਾ ਭਾਵ ਹੈ ਕ੍ਰਿਸ਼ੀ, ਖਿੱਚਣਾ ਕਿਸੇ ਚੀਜ਼ ਨੂੰ ਆਪਣੇ ਵੱਲ ਖਿੱਚ ਪਾਉਣੀ। ਨਾਂ ਦਾ ਅਰਥ ਹੈ ਨਹੀਂ, ਕ੍ਰਿਸ਼ ਨਾਂ ਜਿਸ ਨੂੰ ਕੋਈ ਆਪਣੇ ਵੱਲ ਖਿੱਚ ਨਹੀਂ ਸਕਦਾ, ਭਾਵ ਉਹ ਇੰਨਾ ਸਥਿਰ ਹੈ, ਇੰਨਾ ਟਿਕਿਆ ਹੋਇਆ, ਇੰਨਾ ਬਲ ਵਾਲਾ ਹੈ, ਇੰਨੀ ਸ਼ਕਤੀ ਵਾਲਾ ਹੈ, ਉਹਦੇ ਅੰਦਰ ਇੰਨੀ ਤਾਕਤ ਹੈ ਕਿ ਦੁਨੀਆਂ ਦੀ ਕੋਈ ਵੀ ਚੀਜ਼, ਦੁਨੀਆਂ ਦੀ ਕੋਈ ਵੀ ਮਾਇਆ ਉਹਨੂੰ ਆਪਣੇ ਵੱਲ ਖਿੱਚ ਨਹੀਂ ਸਕਦੀ, ਪ੍ਰਭਾਵਿਤ ਨਹੀਂ ਕਰ ਸਕਦੀ। ਇਸ ਕਰਕੇ ਉਹਦਾ ਨਾਮ ਪੈ ਗਿਆ ਕ੍ਰਿਸ਼ਨ, ਕ੍ਰਿਸ਼ਨਾ, ਜਿਹਦੇ ਅੰਦਰ ਇੰਨੀ ਤਾਕਤ ਹੈ ਕਿ ਉਹਨੂੰ ਕੋਈ ਨਹੀਂ ਖਿੱਚ ਸਕਦਾ, ਪਰ ਉਹਦੇ ਵਿੱਚ ਇਹ ਬਰਕਤਾਂ ਨੇ, ਉਹ ਸਾਰਿਆਂ ਨੂੰ ਆਪਣੇ ਵੱਲ ਖਿੱਚ ਸਕਦਾ ਹੈ। ਏਕ ਕ੍ਰਿਸ਼ਨੰ, ਉਹ ਕ੍ਰਿਸ਼ਨ ਇੱਕ ਹੈ, ਉਹ ਵਾਹਿਗੁਰੂ ਇੱਕ ਹੈ, ਉਹ ਅਕਾਲ ਪੁਰਖ ਇੱਕੋ ਹੈ। ਸਤਿਗੁਰੂ ਨੇ ਬਾਣੀ ਵਿੱਚ ਵਚਨ ਕੀਤੇ, ਆਪਾਂ ਇੱਕ ਪੌੜੀ ਜਪਜੀ ਸਾਹਿਬ ਵਿੱਚੋਂ ਆਧਾਰ ਬਣਾਈਏ, ਜਿਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਕ ਮਾਈ ਦਾ ਅਰਥ ਹੈ ਇੱਥੇ ਕੁਦਰਤ, ਜੁਗਤ ਦਾ ਅਰਥ ਹੈ ਤਰੀਕਾ ਜਿਹਦੇ ਦੁਆਰਾ ਉਹਨੇ ਪ੍ਰਸਤੁਤ ਕੀਤਾ, ਉਹਨੇ ਜਨਮ ਦਿੱਤਾ ਤਿੰਨ ਸ਼ਕਤੀਆਂ ਨੂੰ, ਤਿੰਨ ਦੇਵਤਿਆਂ ਨੂੰ ਜਨਮ ਦਿੱਤਾ ਇਸ ਧਰਤੀ ਤੇ। ਏਕਾ ਮਾਈ, ਉਹਦਾ ਨਾਮ ਹੈ ਕੁਦਰਤ, ਉਸ ਮਾਇਆ ਨੇ ਤਿੰਨ ਦੇਵਤੇ ਪੈਦਾ ਕੀਤੇ, ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਉਹਨਾਂ ਦੀ ਡਿਊਟੀ ਸੀ, ਉਹਨਾਂ ਦਾ ਕੰਮ ਸੀ, ਉਹਨਾਂ ਇੱਥੇ ਕੁਝ ਕਰਨਾ ਸੀ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਦਾ ਕੰਮ ਸੀ ਦੁਨੀਆਂ ਦੇ ਭੰਡਾਰ ਪੈਦਾ ਕਰਨਾ, ਦੁਨੀਆਂ ਨੂੰ ਰਿਜਕ ਦੇਣਾ, ਇੱਕ ਲਾਏ ਦੀ ਬਾਣ ਤੇ ਇੱਕ ਦਾ ਕੰਮ ਹੈ ਸੰਸਾਰ ਵਿੱਚ ਜਦੋਂ ਕਿਸੇ ਦੀ ਉਮਰਾਂ ਪੂਰੀ ਹੋ ਜਾਏ ਉਸ ਦੇ ਸਰੀਰ ਨੂੰ ਤੋੜ ਦੇਣਾ, ਉਹਨੂੰ ਮਾਰ ਦੇਣਾ, ਉਹਨੂੰ ਖਤਮ ਕਰ ਦੇਣਾ। ਇਹ ਤਿੰਨ ਸ਼ਕਤੀਆਂ ਵਾਹਿਗੁਰੂ ਨੇ ਆਪ ਪੈਦਾ ਕੀਤੀਆਂ, ਆਪ ਬਣਾਈਆਂ, ਤੇ ਤਿੰਨੇ ਹੀ ਸ਼ਕਤੀਆਂ ਅਦ੍ਰਿਸ਼ ਹੋ ਕੇ ਇਸ ਬ੍ਰਹਿਮੰਡ ਵਿੱਚ ਅੱਜ ਤੱਕ ਕੰਮ ਕਰ ਰਹੀਆਂ ਨੇ, ਪੈਦਾ ਕਰਨ ਵਾਲਾ, ਫਿਰ ਪਾਲਣਾ ਕਰਨ ਵਾਲਾ, ਫਿਰ ਮਾਰਨ ਵਾਲਾ, ਤਿੰਨਾਂ ਦੇ ਵੱਖਰੇ ਨਾਮ ਦਿੱਤੇ ਗਏ। ਪਰ ਅਸਲ ਵਿੱਚ ਸੱਚ ਕੀ ਸੀ, ਉਸ ਇੱਕ ਦੇ ਹੀ ਤਿੰਨ ਰੂਪ ਹਨ, ਉਹਨੇ ਇੱਕ ਨੇ ਤਿੰਨ ਰੂਪ ਧਾਰਨ ਕਰ ਲਏ, ਜਿਵੇਂ ਲਾਈਟ ਇੱਕ ਤਾਰ ਵਿੱਚ ਆ ਗਈ ਤੇ ਅੱਗੋਂ ਉਹਨਾਂ ਨੂੰ ਤਿੰਨ ਬਲਬਾਂ ਦੇ ਨਾਲ ਉਸ ਇੱਕ ਤਾਰ ਨੂੰ ਜੋੜ ਦਈਏ, ਉਹ ਤਿੰਨ ਵੱਖਰੇ ਜਗਦੇ ਹੋਏ ਤਿੰਨ ਦੀ ਗਿਣਤੀ ਵਿੱਚ ਦਿਸਣਗੇ, ਪਰ ਅਸਲ ਵਿੱਚ ਉਹਨਾਂ ਦੇ ਪਿੱਛੇ ਜਿਹੜੀ ਜਗਣ ਦੀ ਸਮਰੱਥਾ ਹੈ, ਜਿਹੜੀ ਲਾਈਟ ਦੀ ਸ਼ਕਤੀ ਹੈ, ਉਹ ਤਾਰਾਂ ਤਿੰਨ ਨਹੀਂ, ਲਾਈਟ ਤਿੰਨ ਨਹੀਂ, ਬਲਬ ਕਈ ਹੋ ਸਕਦੇ ਨੇ, ਲਾਈਟ ਜਿਹੜੀ ਹੈ, ਬਿਜਲੀ ਜਿਹੜੀ ਹੈ, ਉਹਨੂੰ ਕਈ ਹਿੱਸਿਆਂ ਵਿੱਚ ਵੰਡਿਆ ਨਹੀਂ ਜਾ ਸਕਦਾ। ਵੇਖੋ ਦੁਨੀਆਂ ਦੇ ਵਿੱਚ ਕਿੰਨਾ ਕੁਝ ਚੱਲਦਾ, ਆ ਇੱਕ ਐਨਰਜੀ ਹੈ, ਲਾਈਟ ਹੈ, ਬਿਜਲੀ ਹੈ, ਇਹਦੇ ਨਾਲ ਜੇ ਆਪਾਂ ਗਿਣਨ ਲੱਗੀਏ ਤੇ ਇੱਕ ਨਹੀਂ, ਅਰਬਾਂ ਦੀ ਗਿਣਤੀ ਵਿੱਚ ਇਹਦੇ ਹਿੱਸੇ ਦਿਸਣਗੇ। ਕਿਤੇ ਇਹ ਲਾਈਟ ਦੇ ਰੂਪ ਵਿੱਚ ਜਗ ਰਹੀ ਹੈ, ਕਿਤੇ ਇਹ ਬਲਬ ਦੇ ਰੂਪ ਵਿੱਚ ਜਗ ਰਹੀ ਹੈ, ਕਿਤੇ ਇਹ ਪੱਖੇ ਦੇ ਰੂਪ ਵਿੱਚ ਉਹਨੂੰ ਘੁਮਾ ਰਹੀ ਹੈ, ਕਿਸੇ ਥਾਂ ਤੇ ਕਿਸੇ ਮਸ਼ੀਨ ਨੂੰ ਚਲਾ ਰਹੀ ਹੈ, ਕਿਤੇ ਗੱਡੀ ਕਿਸੇ ਨੂੰ ਚਲਾ ਰਹੀ ਏ। ਇਹਦੇ ਬਾਹਰੋਂ ਦੇਖੀਏ ਤੇ ਹਿੱਸੇ ਗਿਣੇ ਨਹੀਂ ਜਾ ਸਕਦੇ, ਇੰਨੀ ਵੱਡੀ ਗਿਣਤੀ ਵਿੱਚ ਨੇ। ਪਰ ਜਦੋਂ ਅੰਦਰ ਝਾਤੀ ਮਾਰ ਕੇ ਵੇਖੀਏ ਵੀ ਇਹਨਾਂ ਸਾਰਿਆਂ ਦੇ ਵਿੱਚ ਕੀ ਬਿਜਲੀ ਵੀ ਅਨੇਕਤਾ ਵਿੱਚ ਹੈ, ਤਾਂ ਉਥੇ ਅਨੇਕਤਾ ਨਹੀਂ ਮਿਲੇਗੀ। ਕਹਾਂਗੇ ਇੱਕੋ ਹੀ ਚੀਜ਼ ਹੈ ਲਾਈਟ, ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚਲਾ ਰਹੀ ਹੈ। ਦੇਵਤੇ ਜਾਂ ਅਵਤਾਰ ਜਾਂ ਦੁਨੀਆਂ ਦੇ ਵਿੱਚ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਅਵਤਾਰ ਪੈਗੰਬਰ ਸੰਤ ਕਹਿ ਲਈਏ, ਗੁਰਮੁਖ ਕਹਿ ਲਈਏ, ਮਹਾਂਪੁਰਸ਼ ਕਹਿ ਲਈਏ, ਇਹਨਾਂ ਦੀ ਗਿਣਤੀ ਵੱਖਰੀ ਵੱਖਰੀ ਦਿਸ ਸਕਦੀ ਏ। ਪਰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਵੀ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਸੱਤਿਆ ਲਾਈਟ ਕੰਮ ਕਰ ਰਹੀ ਏ, ਉਹ ਇੱਕੋ ਸ਼ਬਦ ਵਿੱਚੋਂ ਆ ਰਹੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤੇ ਵੈ ਚਲਾਵੈ। ਹੁਣ ਇਹ ਜਿਹੜੇ ਤਿੰਨ ਤਾਕਤਾਂ ਬਣਾਈਆਂ, ਇਹ ਆਜ਼ਾਦ ਨਹੀਂ ਹਨ, ਇਹਨਾਂ ਦੇ ਉੱਤੇ ਉਹਦਾ ਅਧਿਕਾਰ ਹੈ, ਉਹਨੇ ਆਪਣੇ ਹੱਥਾਂ ਵਿੱਚ ਲਿਆ ਹੋਇਆ। ਸੰਸਾਰ ਦੇ ਵਿੱਚ ਉਹਨੇ ਪੰਜ ਤੱਤ ਵੀ ਪੈਦਾ ਕੀਤੇ ਨੇ, ਤੱਤ ਪੂਰੇ ਪਾ ਦਿੱਤੇ ਨੇ ਜ਼ਮੀਨ ਦੇ ਅੰਦਰ। ਜਿਹੜੇ ਪੰਜ ਤੱਤ ਨੇ ਉਹਨਾਂ ਵਿੱਚ ਹਵਾ ਹੈ, ਅਗਨੀ ਹੈ, ਤੇ ਗੁਰੂ ਸਾਹਿਬ ਨੇ ਕਿਹਾ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਸਾਰੀਆਂ ਚੀਜ਼ਾਂ ਉਹਨੇ ਪੂਰੀਆਂ ਪੂਰੀਆਂ ਹਰ ਇੱਕ ਧਰਤੀ ਦੇ ਉੱਤੇ ਪਾ ਦਿੱਤੀਆਂ ਨੇ। ਜਦੋਂ ਇਸ ਧਰਤੀ ਦੇ ਉੱਤੇ ਮਨੁੱਖ ਧਰਮ ਤੇ ਅਨੁਕੂਲ ਨਹੀਂ ਜਿਉਂਦਾ, ਉਹਦੇ ਤੋਂ ਬਾਹਰ ਜਾ ਕੇ ਸੰਸਾਰ ਦੀ ਇਸ ਕੁਦਰਤ ਦੇ ਨਿਯਮ ਨੂੰ ਤੋੜਦਾ ਹੈ, ਜਿਵੇਂ ਕਿ ਪਿਛਲੇ 100 ਸਾਲ ਦੇ ਅੰਦਰ ਮਨੁੱਖ ਨੇ ਰੱਜ ਕੇ ਕੁਦਰਤ ਨੂੰ ਤੋੜਿਆ ਹੈ। ਉਹਦੀ ਜਿਹੜੀ ਵਿਵਸਥਾ ਸੀ, ਜਿਹੜਾ ਪ੍ਰਮਾਤਮਾ ਨੇ ਕਾਇਨਾਤ ਬਣਾਈ ਸੀ, ਉਹਦੀ ਤੋੜ ਭੰਨ ਕੀਤੀ ਹੈ। ਜਿੱਥੇ ਪ੍ਰਮਾਤਮਾ ਮੌਤ ਲਿਆਉਣਾ ਚਾਹੁੰਦਾ ਸੀ, ਇਹਨੇ ਮੁਕਾਬਲਾ ਕੀਤਾ, ਮੈਂ ਆਉਣ ਨਹੀਂ ਦੇਣੀ। ਜਿੱਥੇ ਉਹ ਜਨਮ ਨਹੀਂ ਸੀ ਦੇਣਾ ਚਾਹੁੰਦਾ, ਉੱਥੇ ਇਹਨੇ ਧੱਕੇ ਨਾਲ ਵਿਗਿਆਨ ਨਾਲ ਜਨਮ ਦਵਾਇਆ। ਜਿਹੜੀ ਚੀਜ਼ ਉਹਨੇ ਘੱਟ ਤਾਕਤ ਵਾਲੀ ਰੱਖੀ ਸੀ ਸਰੀਰਾਂ ਵਿੱਚ, ਉਹਨੂੰ ਇਹਨੇ ਤਾਕਤ ਵਧਾਉਣ ਦਾ ਯਤਨ ਕੀਤਾ, ਤੇ ਜਿਹੜੀਆਂ ਥਾਵਾਂ ਤੇ ਉਹਨੇ ਸ਼ਕਤੀਆਂ ਪ੍ਰਗਟ ਕੀਤੀਆਂ ਸਨ, ਰੁੱਖਾਂ ਦੀ ਸ਼ਕਤੀ ਸੀ, ਹੋਰ ਕਈ ਤਰ੍ਹਾਂ ਦੀ ਸ਼ਕਤੀ ਸੀ, ਉਹਨਾਂ ਨੂੰ ਇਹਨੇ ਦਬਾਉਣ ਦਾ ਯਤਨ ਕੀਤਾ, ਤੇ ਇਸ ਸਾਰੇ ਕੁਝ ਨੂੰ ਤੋੜਨ ਦਾ ਨਤੀਜਾ ਜਿਹੜੇ ਪੰਜ ਤੱਤ ਸਨ, ਉਹਨਾਂ ਦੀ ਮਾਤਰਾ ਵਿੱਚ ਜਦੋਂ ਗੜਬੜ ਹੋ ਗਈ, ਉਹਨਾਂ ਵਿੱਚ ਘਾਟਾ ਵਾਧਾ ਹੋ ਗਿਆ, ਤੇ ਉਹਦੇ ਨਤੀਜੇ ਹੁਣ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਆ ਜੋ ਕੁਝ ਤਬਾਹੀ ਸੰਸਾਰ ਦੇ ਵਿੱਚ ਆ ਰਹੀ ਹੈ, ਹੋ ਰਹੀ ਹੈ, ਇਹਦਾ ਕਾਰਨ ਹੋਰ ਕੋਈ ਨਹੀਂ, ਇਹਦਾ ਕਾਰਨ ਸਿਰਫ ਤੱਤਾਂ ਨੂੰ ਤੋੜਨ ਦਾ ਕਾਰਨ ਹੈ। ਜਿਸ ਕਰਕੇ ਜਦੋਂ ਹੀ ਮਨੁੱਖ ਧਰਮ ਤੋਂ, ਸ਼ਬਦ ਤੋਂ, ਨਾਮ ਤੋਂ ਦੂਰ ਜਾ ਕੇ ਅੰਨੇ ਵਾਹ ਕੇਵਲ ਪਦਾਰਥ ਨੂੰ ਜੀਵਨ ਸਮਝੇਗਾ, ਭਾਵੇਂ ਕਿੱਥੋਂ ਤੱਕ ਚਲਾ ਜਾਏ ਅਸੀਂ ਕਹਿੰਦੇ ਹਾਂ, ਤੇ ਆਮ ਤੌਰ ਤੇ ਅਸੀਂ ਕਹਿੰਦੇ ਹੁੰਦੇ ਸੀ ਥੋੜੇ ਜਿਹੇ ਪਿਛਲੇ 2-4-5-10 ਸਾਲਾਂ ਤੱਕ, ਸਾਡੇ ਸੱਜਣਾਂ ਨੇ ਜੇ ਇਧਰ ਜਾਣਾ ਵਿਦੇਸ਼ ਵਿੱਚ, ਆ ਕੇ ਕਈ ਦਿਨ ਤੇ ਉਹ ਕਿਸੇ ਬੰਦੇ ਨਾਲ ਗੱਲ ਨਹੀਂ ਸਨ ਕਰਦੇ, ਕਹਿੰਦੇ ਜੀ ਉਹ ਬਹੁਤ ਸਾਡੇ ਤੋਂ ਅੱਗੇ ਚਲੇ ਗਏ, ਸਾਡੇ ਤੋਂ ਫਲਾਣਾ ਦੇਸ਼ 100 ਸਾਲ ਅੱਗੇ ਚਲਾ ਗਿਆ ਜੀ, ਫਲਾਣਾ ਦੇਸ਼ 200 ਸਾਲ ਅੱਗੇ ਚਲਾ ਗਿਆ, ਤੇ ਤੁਹਾਡੇ ਸਾਹਮਣੇ ਵੀ ਜਿਹੜੇ ਸਭ ਤੋਂ ਅੱਗੇ ਸਨ, ਜੋ ਆਕਾਸ਼ ਨਾ ਮਾਵਣੀ ਤਿੰਨ ਨੱਕ ਨੱਥਾਂ ਪਾਏ, ਜਿਹੜੇ ਕਹਿੰਦੇ ਸਨ ਅਸੀਂ ਪਰਮਾਤਮਾ ਨੂੰ ਬੰਦੇ ਨੂੰ ਬਿਨਾਂ ਆਤਮਾ ਤੋਂ ਜਿਉਂਦਾ ਕਰ ਦੇਣਾ, ਉਹ ਅੱਜ ਹੱਥ ਖੜੇ ਕਰ ਗਏ ਨੇ, ਕਹਿੰਦੇ ਸਾਡੇ ਵੱਸ ਦੀ ਕੋਈ ਗੱਲ ਨਹੀਂ ਹੈ। ਅੱਜ ਜਾਪਾਨ ਵਿੱਚ ਤੁਸੀਂ ਸਭ ਕੁਝ ਵੇਖ ਰਹੇ ਹੋ, ਉਹਨਾਂ ਨੇ ਜਵਾਬ ਦੇ ਦਿੱਤਾ ਲੋਕਾਂ ਨੂੰ ਵੀ ਹੁਣ ਜੋ ਕੁਝ ਕਰੇਗਾ ਇਹ ਵੀ ਨਹੀਂ ਕਹਿ ਸਕਦੇ ਵੀ ਕੌਣ ਕਰੇਗਾ, ਕਿਉਂਕਿ ਉਹ ਮੰਨਿਆ ਨਹੀਂ ਅੱਜ ਤੱਕ। ਇਸ ਲਈ ਜਿਹੜੀ ਸਿਸਟਮ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਸੀ, ਉਹਦੇ ਨਾਲ ਮਿਲ ਕੇ ਜਿਉਣ ਦੀ ਜਾਚ ਦੱਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ, ਅਸੀਂ ਉਹਦੇ ਤੋਂ ਦੂਰ ਚਲੇ ਗਏ। ਸਤਿਗੁਰਾਂ ਨੇ ਕਿਹਾ ਭਾਵੇਂ ਦੁਨੀਆਂ ਵਿੱਚ ਕੋਈ ਕਿੰਨਾ ਵੀ ਤਾਕਤਵਰ ਹੈ, ਕਿੰਨੇ ਵੀ ਵਿਗਿਆਨ ਹੈ, ਕਿੰਨਾ ਵੀ ਮੈਡੀਕਲ ਹੈ, ਪਰ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ ਉਹ ਜਿਹੜੀਆਂ ਤਿੰਨ ਸ਼ਕਤੀਆਂ ਤਿੰਨ ਦੇਵਤੇ ਬਣਾਏ, ਉਹਨਾਂ ਨੇ ਵੇਖਣਾ ਚਾਹਿਆ ਵੀ ਸਾਨੂੰ ਕੌਣ ਬਣਾ ਰਿਹਾ, ਸਾਨੂੰ ਕੌਣ ਚਲਾ ਰਿਹਾ, ਪਰ ਉਹਨਾਂ ਦੀ ਸਮਝ ਵਿੱਚ ਉਹ ਇੱਕ ਜਿਹੜਾ ਸੀ ਆਇਆ ਨਹੀਂ। ਉਹ ਵੇਖੇ ਉਹਨਾਂ ਨਦਰ ਨਾ ਆਵੇ। ਬਹੁਤਾ ਇਹੋ ਬਿਨਾਨ ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਕਿਹਾ ਕਿ ਇਸ ਪਸਾਰੇ ਬਾਰੇ ਕੀ ਕਹਿਣਾ ਚਾਹੀਦਾ, ਇਹ ਜਿਹੜਾ ਪਸਾਰਾ ਉਹਨੇ ਬਣਾਇਆ ਇੰਨਾ ਅਣਗਿਣਤ, ਇਹਦੇ ਬਾਰੇ ਕੀ ਕਹਿਣਾ ਚਾਹੀਦਾ। ਤੇ ਸਤਿਗੁਰਾਂ ਨੇ ਜਵਾਬ ਦਿੱਤਾ ਕਹਿੰਦੇ ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਬਸ ਉਹਨੂੰ ਆਦੇਸ਼ ਕਰਨੀ ਬਣਦੀ ਹੈ। ਆਦੇਸ਼ ਦੇ ਅਰਥ ਨੇ, ਜਦੋਂ ਇਹ ਜੋਗੀਆਂ ਦੇ ਫਿਰਕੇ ਦਾ ਇੱਕ ਲਫ਼ਜ਼ ਹੈ, ਜਦੋਂ ਇੱਕ ਦੂਜੇ ਨੂੰ ਮਿਲਦੇ ਸਨ ਉਹ ਜਿਵੇਂ ਨਮਸਕਾਰ ਕਰਦੇ ਸਨ, ਆਦੇਸ਼ ਦਾ ਅਰਥ ਹੈ ਨਮਸਕਾਰ ਕਰਨੀ। ਕਹਿੰਦੇ ਉਹਨੂੰ ਇੱਕ ਵੱਡੇ ਨੂੰ ਆਦੇਸ਼ ਕਰ, ਨਮਸਕਾਰ ਕਰ, ਕਿਉਂਕਿ ਉਹ ਆਦ ਹੈ, ਸਾਰਿਆਂ ਤੋਂ ਪਹਿਲਾਂ ਸੀ, ਅਨਿਲ ਅਨਾਹਦ ਜੁਗ ਜੁਗ ਏਕੋ ਵੇਸ਼। ਉਹਦਾ ਵੇਸ਼, ਉਹਦੇ ਕੱਪੜੇ ਬਦਲਦੇ ਨਹੀਂ। ਦੁਨੀਆਂ ਤਬਦੀਲ ਹੋ ਜਾਂਦੀ ਹੈ, ਕੁਦਰਤ ਬਦਲ ਜਾਂਦੀ ਹੈ, ਪਰ ਕਾਦਰ ਜਿਹੜਾ ਇਹਨੂੰ ਬਣਾਉਣ ਵਾਲਾ ਹੈ ਉਹਦਾ ਵੇਸ਼ ਸਦਾ ਹੀ ਇੱਕੋ ਰਹਿੰਦਾ ਹੈ। ਆਦ ਤੋਂ ਲੈ ਕੇ ਉਹਦਾ ਵੇਸ਼ ਕਿਹੜਾ, ਥੋੜੀ ਜਿਹੀ ਬੇਨਤੀ ਕਰਦੇ ਹਾਂ, ਕਿਉਂਕਿ ਜਪਜੀ ਸਾਹਿਬ ਦੀ ਬਾਣੀ ਆਮ ਤੌਰ ਤੇ ਗੁਰਸਿੱਖ ਪੜ੍ਹਦੇ ਨੇ, ਇਹਦੇ ਵਿੱਚ ਲਫ਼ਜ਼ ਤਿੰਨ ਚਾਰ ਪੌੜੀਆਂ ਨਾਲ ਆਏਗਾ ਕਿ ਜੁਗ ਜੁਗ ਏਕੋ ਵੇਸ਼। ਉਹਦਾ ਵੇਸ਼ ਕਿਹੜਾ ਹੈ, ਉਹਦੇ ਵਸਤਰ ਕਿਹੜੇ ਨੇ, ਉਹਦਾ ਜਾਮਾ ਕਿਹੜਾ ਹੈ, ਉਹ ਕਿਵੇਂ ਦੇ ਕੱਪੜੇ ਪਾਉਂਦਾ ਹੈ। ਤੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਉਹਦੇ ਕੱਪੜੇ ਨੇ ਸ਼ਬਦ। ਆ ਜਦੋਂ ਅਸੀਂ ਬੋਲਦੇ ਹਾਂ ਨਾ, ਇਹ ਪਰਮਾਤਮਾ ਦਾ ਵਸਤਰ ਹੈ, ਇਹਦੇ ਵਿੱਚ ਉਹ ਆਪ ਹੈ, ਸ਼ਬਦ ਦੇ ਅੰਦਰ ਹੈ ਨਾ। ਜਿਉਂ ਜਿਉਂ ਕੋਈ ਸ਼ਬਦ ਦੇ ਨੇੜੇ ਜਾਏਗਾ ਤਾਂ ਸ਼ਬਦ ਕਹਿ ਲਵੋ ਜਿਹੜੇ ਅੱਖਰ ਨੇ ਗੁਰਬਾਣੀ ਦੇ, ਜਿਹੜਾ ਗੁਰੂ ਦਾ ਦਿੱਤਾ ਹੋਇਆ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਉਹ ਅਸਲ ਵਿੱਚ ਪਰਮਾਤਮਾ ਦੇ ਵਸਤਰ ਨੇ। ਜਿਹੜਾ ਵਸਤਰਾਂ ਤੱਕ ਗਿਆ ਉਹ ਉਹਦੇ ਤੱਕ ਵੀ ਚਲਾ ਜਾਏਗਾ। ਸ਼ਬਦ ਉਹਦਾ ਵਸਤਰ ਹੈ, ਜਿਨੇ ਸ਼ਬਦ ਨਾਲ ਸੁਰਤ ਜੋੜੀ ਸਮਝ ਲਓ ਉਹਦੇ ਅੰਚਲ ਨੂੰ, ਉਹਦੇ ਪੱਲੇ ਨੂੰ ਉਹਨੇ ਫੜ ਲਿਆ, ਉਹਦੇ ਵਸਤਰ ਨੂੰ ਫੜ ਲਿਆ। ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਬਚਨ ਕੀਤੇ ਨੇ, ਮੈਂ ਥੋੜਾ ਜਿਹਾ ਵਿੱਚ ਇਸ ਲਫ਼ਜ਼ ਨੂੰ ਲੈ ਲਵਾਂ, ਕਿਉਂਕਿ ਅੱਖਰ ਬਹੁਤ ਪਿਆਰਾ ਹੈ, ਜੁਗ ਜੁਗ ਏਕੋ ਵੇਸ਼। ਉਹਦੇ ਕੱਪੜੇ ਬਹੁਤ ਪਿਆਰੇ ਨੇ, ਉਹਦਾ ਲਿਬਾਸ ਬੜਾ ਸੋਹਣਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੋ ਜਗਿਆਸੂਆਂ ਦੀ ਆਪਸ ਵਿੱਚ ਗੱਲਬਾਤ ਲਿਖੀ ਹੈ, ਜਿਹੜੇ ਦੋਵੇਂ ਪਰਮਾਤਮਾ ਦਾ ਨਾਮ ਜਪਣ ਵਾਲੇ ਨੇ, ਅਭਿਆਸ ਕਰਨ ਵਾਲੇ ਨੇ ਤੇ ਉਹਨੂੰ ਪਿਆਰ ਕਰਨ ਵਾਲੇ ਨੇ, ਉਹਨੂੰ ਖੋਜ ਰਹੇ ਨੇ, ਉਹਨੂੰ ਲੱਭ ਰਹੇ ਨੇ। ਉਹਨਾਂ ਵਿੱਚੋਂ ਉਹ ਦੋਵੇਂ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੰਬੋਧਨ ਕੀਤਾ ਸਖੀਆਂ ਕਰਕੇ, ਵੀ ਇੱਕ ਸਖੀ ਦੂਜੀ ਸਖੀ ਨਾਲ ਗੱਲ ਕਰਦੀ ਹੈ, ਇੱਕ ਗੁਰਮੁਖ ਦੂਸਰੇ ਗੁਰਮੁਖ ਨਾਲ ਗੱਲ ਕਰਦਾ। ਉਹ ਕਹਿੰਦਾ ਕਿ ਸੋਲੈ ਕੀਏ ਸ਼ਿੰਗਾਰ ਤਾਂ ਅੰਜਨ ਪਾਜਿਆ, ਇਹ ਸਭ ਕੁਝ ਸ਼ਿੰਗਾਰ ਕਰ ਲਿਆ। ਸ਼ਿੰਗਾਰ ਦਾ ਅਰਥ ਸੀ ਗੁਣਾਂ ਦਾ ਸ਼ਿੰਗਾਰ। ਉਹਦੇ ਤੋਂ ਬਾਅਦ ਦੋਵੇਂ ਆਪਸ ਵਿੱਚ ਜਦੋਂ ਬੈਠ ਕੇ ਗੱਲਬਾਤ ਕਰਦੇ ਨੇ ਤਾਂ ਇੱਕ ਕਹਿੰਦਾ ਵੀ ਰਾਤੀ ਸੁਪਨੇ ਵਿੱਚ, ਸਵਪਨ ਵਿੱਚ ਮੈਨੂੰ ਪਿਆਰੇ ਦੇ ਪਰਮਾਤਮਾ ਦੇ ਦੀਦਾਰ ਹੋਏ ਸਨ, ਸੁਪਨੇ ਵਿੱਚ ਉਹਦਾ ਮਿਲਾਪ ਹੋਇਆ। ਦੂਜੇ ਨੇ ਪੁੱਛਿਆ ਕਿਵੇਂ ਹੋਇਆ, ਤੇ ਜਿਹੜਾ ਦੱਸ ਰਿਹਾ ਸੀ ਉਹਦੇ ਲਫ਼ਜ਼ ਸਨ ਕਿ ਮੈਂ ਸੁੱਤਾ ਹੋਇਆ ਸੀ ਤੇ ਨੀਂਦ ਦੇ ਵਿੱਚ ਪਰਮਾਤਮਾ ਆਇਆ, ਉਹ ਮਾਲਕ ਮੇਰੇ ਕੋਲ ਆਇਆ ਤੇ ਜਦੋਂ ਨੇੜੇ ਆਇਆ ਤੇ ਮੈਂ ਉੱਠਣਾ ਚਾਹਿਆ, ਉੱਠ ਕੇ ਉਹਦੇ ਪੈਰਾਂ ਨੂੰ ਹੱਥ ਲਾਵਾਂ, ਉਹਦੇ ਚਰਨ ਛੂ ਲਾਂ। ਮੈਂ ਉੱਠਿਆ, ਉੱਠ ਕੇ ਉਹਦੇ ਪੈਰਾਂ ਨੂੰ ਹੱਥ ਲਾਉਣ ਦਾ ਯਤਨ ਕੀਤਾ, ਪਰ ਜਦੋਂ ਮੈਂ ਹੱਥ ਲਾਉਣ ਲੱਗਾ ਉਹਦੇ ਪੈਰ ਨਹੀਂ ਸਨ ਉਸ ਥਾਂ ਤੇ, ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ। ਕਹਿਣ ਲੱਗੇ ਫਿਰ ਉੱਥੋਂ ਤੁਰ ਪਿਆ ਤੇ ਜਦੋਂ ਵਾਪਸ ਗਿਆ ਉਹਦਾ ਇੱਕ ਅੰਚਲ ਸੀ, ਉਹਦਾ ਇੱਕ ਪੱਲਾ ਸੀ, ਮੈਂ ਭੱਜ ਕੇ ਉਹਨੂੰ ਫੜਨਾ ਚਾਹਿਆ ਪਰ ਉਹ ਪੱਲਾ ਵੀ ਮੇਰੇ ਹੱਥ ਵਿੱਚ ਨਹੀਂ ਆਇਆ, ਉਹ ਵੀ ਹੱਥਾਂ ਵਿੱਚੋਂ ਨਿਕਲ ਗਿਆ। ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਸੁਪਨੇ ਉਹ ਵੀ ਪਈ। ਸੁਪਨੇ ਦਾ ਅਰਥ ਹੈ ਸੁਪਨੇ ਦੇ ਵਿੱਚ ਇੱਕ ਸਖੀ ਇੱਕ ਗੁਰਮੁਖ ਦੂਸਰੇ ਨੂੰ ਦੱਸਦਾ। ਸੁਪਨੇ ਉਹ ਵੀ ਪਈ, ਉਹ ਵੀ ਦਾ ਅਰਥ ਹੈ ਖਲੋ ਗਈ, ਉੱਠ ਪਈ, ਜਾਗ ਪਈ। ਸੁਪਨੇ ਉਹ ਵੀ ਪਈ, ਮੈਂ ਉਹਦੇ ਹੱਥ ਚਰਨ ਜਿਹੜੇ ਨੇ ਫੜਨ ਦਾ ਯਤਨ ਕੀਤਾ ਪਰ ਉਹ ਨਿਕਲ ਗਿਆ ਹੱਥਾਂ ਵਿੱਚੋਂ। ਤੇ ਦੂਸਰੇ ਨੇ ਕਿਹਾ ਗਹਿਓ ਕੀ ਨਾ ਅੰਚਲਾ, गयो दा अर्थ है फड़ना, अंचला दा अर्थ है कपड़ा वस्त्र। दूसरे ने कहा जे तेरे कोलो दौड़न लगा सी ते तू ओदा कपड़ा ओदा अंचल क्यों नहीं फड़िया। गयो की ना अंचला, सुंदर पुरख विराजत देख मन बंचला। ते जिन्नू सुपना आया सी उन्हें कहा भी वह सोहना इना सी, सुंदर इना सी भी जदों मैं ओदे दीदार कीते ओदे दीदार दे अंदर ही मेरी सुरत खिलर गई, दीदार दे विच ही मेरा मन फस गया, मैनू ख्याल ही नहीं आया भी इहदा पल्ला फड़ लवां। सुंदर पुरख विराजत, विराजत का अर्थ हुंदा है बैठा वे। देख मन बंचला, मन बंचला का अर्थ है मन बिचल गया, मन जिहड़ा है खिलर गया, भाव ओदे प्रेम दे अंदर ओ जिहड़ा मन है टिक गया। सुंदर पुरख विराजत देख पेख मन बंचला, खोजो ता के चरण फिर मैं ओदे पैर ओदे चरण खोजने चाहे। खोजो ता के चरण कहो कत पाई है, हर हां सोई जतन बताए सखी। प्रयो पाई है केड़ा यतन है, मैं बेनती कर रहा सा ओदा पल्ला है ओदा नाम ओदा शब्द। जिन्ना ने ओदा शब्द फड़ लिया ओदा नाम फड़ लिया उन्हां नू एक दिन ओदा भी मिलाप हो जांदा है। इस करके जुग जुग एको वेश एक कृष्ण, जेड़ा अज दा विशा है कृष्ण इको है, परमात्मा इको है, वेश ओदे बहुते ने। यह सानू समझना चाहिए साडे अंदर भी, क्योंकि जदों भी कोई धर्म चलदा है संपरदाय चलदी है मजहब चलदा है तां ओदी आरंभता तां एक तो ही हुंदी है, गुरु नानक साहब तो आरंभता होई। ते गुरु नानक साहब ने जिथों गल शुरू कीती सी उत्थे लिया के खड़ी कर दिती, शब्द तो आरंभता होई सी ते शब्द ते लिया के गुरु पेड़ नूं समाप्त कर दिता कि अज तो लैके तुहाडा गुरु शब्द है, शब्द नाल तुसीं जुड़ना है। ओदे तो बाद एक होर तरीका सी, कुछ चीजां समझण वालियां ने सिक्खी दे अंदर गुरु साहब ने, क्योंकि गुरु ते एक पदवी है एक थां ते है। गुरु साहब जिथे भी जांदे रहे, हुण इत्थे देवतियां दी गल चलदी है, मेरे कोल शब्द है ने कि मैं गुरु ग्रंथ साहिब विचों शब्द कट्ठे करके प्रमाण ला देंगा भी देवते पूजने ठीक नहीं, पत्थर नूं क्यों पूजदे, बड़े बड़े सख्त लफज ने। पर ख्याल यह भी असी रखना है कि जेड़ी खड्ड विच ओ लोक डिग पए जेड़े देवत्यां नूं पूजन वाले सन, ओदे तों असी आप किवें बच के निकलना है, अपने आप नूं किवें बचाउणा है। पर सारियां ही कौमां जिथे एक दी पूजा कर दियां ने उथे अनेकता भी उहनां विच जरूर आ जांदी है। हुण सिख कौम जदों दी बनी गुरु साहिब ने इको शब्द दा प्रचार कीता, पर उहनां दे हुंदिआं भी गुरु नानक साहिब दे समें दे अंदर भी सतगुरां ने अपने हुंदिआं जिथे जिथे गए जिहड़े इलाके विच आ पूर्ब वल गए ने पछम वल गए ने सुमेर पर्बत ते गए ने जिहड़ी जिहड़ी थां ते गए उथे उथे उन्हां ने एक मंजीदार बनाया, मंजीदार उन्हूं थापिया। जिवें पटना साहिब गए ने उथों दा मंजीदार थापिया सी भाई अधरका, जिहड़ा सालसराय जौहरी दा नौकर सी, उन्हूं मंजी दित्ती ते मंजी दे के बिठा दिता ते कह दिता अधरकिया तू निहाल हो गया, तेरे ते साडी बड़ी खुशी है, तेरे ते साडी बड़ी किरपा है, ते अज तों लै के असीं चले आं, अज तो बाद जिहड़ा कम मेरा सी हुण अज तो बाद मेरा कम तू करना है। ये अधिकार दिते स्पष्ट तौर ते इतिहास विच आउंदा है कि जिहड़ा गुरमुख थापिया जांदा सी गुरु साहिब उहनूं इह भी कई वारी अधिकार दे दिंदे सन भी तू संगत नूं नाम नाल भी जोड़ सकदा है, पर फिर भी अधिकार सीमित रखे। उहनां नूं बनाया मंजीदार, मंजीदार बनाए अधिकार दिते ते उह इलाका सौंप दिता। ਉਹ ਇਲਾਕਾ ਜਿਹੜਾ ਸੀ ਉਹਦੇ ਅਧੀਨ ਹੁੰਦਾ ਸੀ, ਉਹਨਾਂ ਦਾ ਦਸਵੰਧ ਉਹਨੇ ਲੈਣਾ ਹੁੰਦਾ ਸੀ, ਉਹਨਾਂ ਦੀ ਕੋਈ ਵੀ ਕੋਈ ਜੀਵਨ ਦੇ ਅੰਦਰ ਗ੍ਰਿਸਤ ਦੇ ਅੰਦਰ ਜਾਂ ਕਿਤੇ ਵੀ ਕੋਈ ਨਾ ਕੋਈ ਰੁਕਾਵਟ ਆਉਂਦੀ ਸੀ ਉਹ ਤਰੀਕੇ ਦੇ ਨਾਲ ਉਹਨੂੰ ਸੁਲਝਾਉਂਦੇ ਸਨ ਔਰ ਅਧਿਆਤਮ ਤੌਰ ਤੇ ਉਪਦੇਸ਼ ਦੇ ਕੇ ਸੰਗਤ ਨੂੰ ਗੁਰੂ ਸ਼ਬਦ ਦੇ ਨਾਲ ਜੋੜਦੇ ਸਨ। ਉਹਨਾਂ ਨੂੰ ਆਪਾਂ ਕਹਿੰਦੇ ਸਾਂ ਮੰਜੀਦਾਰ ਨੇ, ਮੰਜੀਦਾਰਾਂ ਨੂੰ ਅਧਿਕਾਰ ਦੇ ਦਿੱਤੇ। ਹੁਣ ਉਹ ਤਰੀਕਾ ਸੀ ਗੁਰੂ ਸਾਹਿਬ ਦਾ, ਗੁਰੂ ਨੇ ਥਾਪਿਆ ਸੀ ਉਹਨਾਂ ਨੂੰ ਲੋਕਾਂ ਨੇ ਨਹੀਂ। ਹੁਣ ਅੱਜ ਅਸੀਂ ਗਲਤ ਚੱਲੇ ਗਏ ਹਾਂ। ਇੱਕ ਗੱਲ ਖਿਆਲ ਰੱਖਣਾ ਧਰਮ ਦੇ ਅੰਦਰ ਕੋਈ ਸਿਲੈਕਸ਼ਨ ਕੰਮ ਨਹੀਂ ਕਰਦੀ। ਜਿਹਨੂੰ ਲੋਕ ਚੁਣਨ, ਅਸੀਂ ਕਹਿੰਦੇ ਹਾਂ ਨਾ ਵੀ ਲੋਕ ਫਲਾਣੇ ਬੰਦੇ ਨੂੰ ਚੁਣਨਗੇ। ਰਾਜਨੀਤੀ ਵਿੱਚ ਇਹ ਹੋ ਸਕਦਾ ਹੈ ਕਿ ਲੋਕ ਇੱਕ ਬੰਦੇ ਨੂੰ ਚੁਣ ਕੇ ਖੜਾ ਕਰਦੇ ਨੂੰ ਕੰਮ ਕਰੇਗਾ, ਪਰ ਜਿਸ ਬੰਦੇ ਨੇ ਧਰਮ ਦਾ ਪ੍ਰਬੰਧ ਕਰਨਾ ਹੈ ਨਾ, ਜੇ ਉਹ ਵੋਟਾਂ ਨਾਲ ਬਣੇਗਾ ਤੇ ਖਿਆਲ ਰੱਖੋ ਕਦੀ ਸੁਧਾਰ ਨਹੀਂ ਹੋਵੇਗਾ। ਕਿਉਂਕਿ ਲੋਕਾਂ ਕੋਲ ਥੋੜੀ ਕੋਈ ਫਤਵਾ ਹੁੰਦਾ ਵੀ ਕਿਹੜੇ ਬੰਦੇ ਨੂੰ ਅੱਗੇ ਲੈ ਕੇ ਆਉਣਾ। ਅੱਜ ਅਸੀਂ ਇਹ ਗਲਤ ਕਰ ਦਿੱਤਾ। ਗੁਰੂ ਸਾਹਿਬ ਨੇ ਕਦੀ ਲੋਕਾਂ ਨੂੰ ਪੁੱਛ ਕੇ ਮੰਜੀਦਾਰ ਨਹੀਂ ਥਾਪਿਆ ਵੀ ਕਿਸ ਬੰਦੇ ਨੇ ਤੁਹਾਡੇ ਇਲਾਕੇ ਵਿੱਚ ਸਿੱਖੀ ਦੇ ਸੇਵਾਦਾਰ ਬਣਨਾ। ਉਹਨਾਂ ਨੇ ਆਪ ਚੁਣਿਆ, ਆਪ ਬਣਾਇਆ। ਇਸ ਕਰਕੇ ਮੇਰੇ ਖਿਆਲ ਵਿੱਚ ਭਾਵੇਂ ਕਿ ਮਜਬੂਰਨ ਸੀ ਕਿ ਉਸ ਵੇਲੇ ਮਹੰਤਾਂ ਤੋਂ ਛਡਾ ਕੇ ਇੱਕ ਇਲੈਕਸ਼ਨ ਸਿਲੈਕਸ਼ਨ ਕਰਨੀ ਵੀ ਚੁਣ ਕੇ ਬੰਦੇ ਬਣਾਏ ਜਾਣ ਜਿਹੜੇ ਪ੍ਰਬੰਧ ਕਰਨ ਧਰਮ ਦਾ ਇਲਾਕਿਆਂ ਦੇ ਵਿੱਚ। ਪਰ ਤੁਸੀਂ ਅੱਖਾਂ ਨਾਲ ਵੇਖਦੇ ਹੋ ਪਏ ਇਹ ਤਰੀਕਾ ਵੀ ਕੋਈ ਕਾਮਯਾਬ ਨਹੀਂ ਹੋਇਆ। ਤੁਹਾਡੇ ਸਾਹਮਣੇ ਹੈ ਕਿੰਨੇ ਕੁ ਧਾਰਮਿਕ ਬੰਦੇ ਨੇ। ਜੇ 300 ਬੰਦਾ ਤੇ ਉਹਦੇ ਵਿੱਚੋਂ 15-20-30 ਬੰਦੇ ਹੋਣਗੇ ਜਿਹੜੇ ਗੁਰਮਤ ਨੂੰ ਸਮਰਪਿਤ ਨੇ, ਬਾਕੀ ਤੇ ਸ਼ਰਾਬ ਦੀਆਂ ਪੇਟੀਆਂ ਵੰਡ ਕੇ ਉਹ ਚੋਣਾਂ ਜਿੱਤ ਜਾਣਗੇ ਤੇ ਫਿਰ ਉਹ ਕਿਵੇਂ ਪ੍ਰਬੰਧ ਕਰਨਗੇ ਗੁਰਦੁਆਰਿਆਂ ਦਾ, ਕਿਵੇਂ ਉਸ ਰਾਹ ਤੇ ਤੁਰਨਗੇ? ਨਹੀਂ, ਜਿਹੜੀਆਂ ਚੀਜ਼ਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਵਰਤੀਆਂ ਗਈਆਂ ਸਾਨੂੰ ਵੇਖਣਾ ਪਏਗਾ ਪਰਤ ਕੇ ਪਿੱਛੇ ਵੀ ਕਿਤੇ ਅਸੀਂ ਉਹਨਾਂ ਤੋਂ ਅੱਗੇ ਨਹੀਂ ਚਲੇ ਗਏ। 240 ਸਾਲ ਜਿਹੜੇ ਜਿਹੜੇ ਨਿਯਮ ਵਰਤੇ ਗਏ ਨੇ ਅਸੀਂ ਕਹਿੰਦੇ ਹਾਂ ਕਰਦੇ ਬੜਾ ਕੁਝ ਆ, ਸਿੱਖੀ ਵੱਧਦੀ ਨਹੀਂ ਪਈ, ਕਰਨ ਨਾਲ ਸਿੱਖੀ ਨਹੀਂ ਵਧੇਗੀ। ਕਿੰਨਾ ਕੁਝ ਹੋ ਰਿਹਾ ਹੈ, ਕਿਤਨਾ ਕੁਝ ਅਸੀਂ ਕਰ ਰਹੇ ਹਾਂ। ਸਿੱਖੀ ਕਰਨ ਨਾਲ ਨਹੀਂ ਵਧੇਗੀ, ਵਿਚਾਰ ਇਹ ਕਰਨੀ ਪਏਗੀ ਕਿ 10 ਗੁਰੂ ਸਾਹਿਬ ਦੇ ਕਾਲ ਦੇ ਅੰਦਰ, ਸਮੇਂ ਦੇ ਅੰਦਰ ਜਿਹੜੇ 239-40 ਸਾਲ ਗੁਜ਼ਰੇ ਨੇ 10 ਪਾਤਸ਼ਾਹੀਆਂ ਦੇ ਵਕਤ, ਜਿਹੜੇ ਨਿਯਮ ਉਦੋਂ ਸਿੱਖ ਜਗਤ ਤੇ ਲਾਗੂ ਸਨ, ਕੀ ਅੱਜ ਵੀ ਉਹ ਨਿਯਮ ਲਾਗੂ ਨੇ ਜਾਂ ਅਸੀਂ ਨਵੇਂ ਬਣਾ ਲਏ ਨੇ, ਨਵੇਂ ਪੈਦਾ ਕੀਤੇ ਨੇ? ਇਸ ਕਰਕੇ ਜਿੰਨਾ ਚਿਰ ਉਹਨਾਂ ਦੀ ਜੜ ਨੂੰ ਘੋਖਿਆ ਨਹੀਂ ਜਾਂਦਾ ਉਤਨਾ ਚਿਰ ਕੋਈ ਵੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ। ਬੇਨਤੀ ਕਰ ਰਿਹਾ ਸਾਂ, ਸਿੱਖੀ ਖੜੀ ਹੈ ਇੱਕ ਸ਼ਬਦ ਤੇ। ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਕਿ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ, ਇੱਕ ਨਾਲ ਜੁੜ ਜਾ, ਸ਼ਬਦ ਤੋਂ ਬਿਨਾਂ ਕਿਸੇ ਨਾਲ ਜੁੜੀ ਨਾ। ਪਰ ਮੈਂ ਬੇਨਤੀ ਕਰ ਰਿਹਾ ਸੀ, ਜਿਵੇਂ ਹਿੰਦੂ ਧਰਮ ਦੇ ਅੰਦਰ ਬਹੁ ਦੇਵਵਾਦ ਆਇਆ, ਬੜੇ ਦੇਵਤੇ ਪੈਦਾ ਹੋਏ, ਉਹਨਾਂ ਦੇ ਵਿੱਚ 33 ਕਰੋੜ ਦੇਵਤਿਆਂ ਦੀ ਗੱਲ ਚੱਲਦੀ ਏ, ਉਹਦਾ ਵੀ ਕਾਰਨ ਇੱਕੋ ਹੀ ਸੀ ਕਿ ਜਿਸ ਇਲਾਕੇ ਵਿੱਚ ਕੋਈ ਥੋੜਾ ਜਿਹਾ ਨਾਮ ਨਾਲ ਜੁੜਦਾ ਸੀ ਲੋਕ ਉਹਨੂੰ ਦੇਵਤਾ ਕਹਿਣ ਲੱਗ ਪੈਂਦੇ ਸੀ। ਉਹ ਇੰਨਾ ਪਕਿਆਈ ਵਿੱਚ ਹੁੰਦਾ ਨਹੀਂ ਸੀ, ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ ਸੀ। ਇਹ ਇੱਕ ਸਿਧਾਂਤ ਸੀ। ਗੁਰੂ ਸਾਹਿਬ ਨੇ ਵੀ ਮੰਜੀਦਾਰ ਬਣਾਏ ਔਰ ਸੰਗਤ ਨੂੰ ਕਿਹਾ ਕਿ ਸਾਡੇ ਜਾਣ ਤੋਂ ਬਾਅਦ ਇਹਨਾਂ ਜੋ ਕੁਝ ਕਹਿਣਾ ਹੈ ਉਹ ਤੁਸੀਂ ਮੰਨਣਾ ਹੈ, ਉਹਦੇ ਉੱਤੇ ਤੁਰਨਾ ਹੈ। ਸਮਾਂ ਲੰਘਦਾ ਗਿਆ, ਗੁਰੂ ਅਮਰਦਾਸ ਜੀ ਦਾ ਵਕਤ ਆਇਆ, ਉਨ੍ਹਾਂ ਨੇ ਫਿਰ 22 ਮੰਜੀਆਂ ਥਾਪੀਆਂ ਹਿੰਦੁਸਤਾਨ ਦੇ ਅੰਦਰ, 22 ਮੰਜੀਦਾਰ ਥਾਪੇ ਤੇ ਉਨ੍ਹਾਂ ਨੂੰ ਇਲਾਕਿਆਂ ਦੇ ਵਿੱਚ ਨਿਯੁਕਤ ਕਰ ਦਿੱਤਾ ਕਿ ਤੁਸੀਂ ਇਨ੍ਹਾਂ ਇਲਾਕਿਆਂ ਦਾ ਪ੍ਰਬੰਧ ਕਰਨਾ ਹੈ। ਸਮਾਂ ਪਾ ਕੇ ਉਹ ਵੀ ਸਿਸਟਮ ਗੰਧਲਾ ਹੋਇਆ। ਫਿਰ ਗੁਰੂ ਸਾਹਿਬ ਨੇ ਮਸੰਦ ਪ੍ਰਣਾਲੀ ਖਤਮ ਕਰਕੇ 5 ਪਿਆਰਿਆਂ ਦੀ ਪ੍ਰਣਾਲੀ ਚਲਾਈ ਤੇ ਹੁਕਮ ਕੀਤਾ ਕਿ ਸਾਡੇ ਜਾਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਚਰਨਾ ਤੇ ਕੌਮ ਦਾ ਕੋਈ ਵੀ ਫੈਸਲਾ ਹੋਵੇਗਾ ਇੱਕ ਬੰਦਾ ਨਹੀਂ ਕਰੇਗਾ, 5 ਪਿਆਰੇ ਜਿਹੜੇ ਨੇ ਮਿਲ ਕੇ ਫੈਸਲਾ ਲੈਣਗੇ। ਜੇ ਕਿਸੇ ਨੂੰ ਨਿਯੁਕਤ ਕਰਨਾ, ਕਿਸੇ ਨੂੰ ਥਾਪਣਾ, ਉਹ ਵੀ 5 ਕਰ ਸਕਦੇ ਨੇ। ਜੇ ਕੋਈ ਫੈਸਲਾ ਲੈਣਾ ਉਹ ਵੀ 5 ਕਰ ਸਕਦੇ ਨੇ, ਪਰ ਉਹ 5 ਆਜ਼ਾਦ ਹੋਣੇ ਚਾਹੀਦੇ ਨੇ। ਇਸ ਲਈ ਸਿੱਖੀ ਦੇ ਅੰਦਰ ਬਹੁਦੇਵਵਾਦ ਇਹ ਬਾਅਦ ਵਿੱਚ ਬਣਿਆ ਔਰ ਇਹ ਖਿਆਲ ਰੱਖਣਾ ਚਾਹੀਦਾ ਹੈ। ਠੀਕ ਹੈ, ਸਾਡਾ ਸਿਰ ਉਨ੍ਹਾਂ ਅੱਗੇ ਝੁਕਦਾ ਹੈ ਜਿਨ੍ਹਾਂ ਗੁਰਮੁਖਾਂ ਨੇ, ਪਿਆਰਿਆਂ ਨੇ ਬੰਦਗੀ ਕੀਤੀ ਹੈ, ਨਾਮ ਜਪਿਆ, ਜੀਵਨ ਵਿੱਚ ਘਾਲਣਾ ਕਮਾਈ ਕੀਤੀ, ਸਿੱਖੀ ਨੂੰ ਕਮਾਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਮਝਿਆ, ਕਮਾ ਕੇ ਦਿਖਾਇਆ। ਕੋਈ ਸ਼ੱਕ ਨਹੀਂ ਕਿ ਉਨ੍ਹਾਂ ਅੱਗੇ ਸੰਸਾਰ ਝੁਕਦਾ ਰਹੇਗਾ, ਉਨ੍ਹਾਂ ਅੱਗੇ ਸਤਿਕਾਰ ਉਨ੍ਹਾਂ ਦਾ ਹੁੰਦਾ ਹੀ ਰਹਿਣਾ ਹੈ। ਪਰ ਸਾਨੂੰ ਇੱਕ ਖਿਆਲ ਰੱਖਣਾ ਚਾਹੀਦਾ ਹੈ ਕਿ ਜਿੰਨੇ ਵੀ ਸ਼ਬਦ ਕਮਾਇਆ ਅਸੀਂ ਉਹਦਾ ਸਤਿਕਾਰ ਕਰਨਾ, ਉਹਦੇ ਨਾਲ ਨਾਲ ਅਸੀਂ ਇਹ ਵੀ ਵੇਖਣਾ ਵੀ ਇਹਨੇ ਤਾਕਤ ਕਿੱਥੋਂ ਲਈ ਹੈ। ਸ਼ਬਦ ਵਿੱਚੋਂ ਲਈ ਹੈ ਨਾ, ਗੁਰੂ ਗ੍ਰੰਥ ਸਾਹਿਬ ਸੁਪਰੀਮ ਨੇ ਨਾ, ਵੱਡੇ ਨੇ, ਭਾਵੇਂ ਕੋਈ ਕਿੰਨਾ ਵੀ ਵੱਡਾ ਹੋ ਜਾਏ, ਕਿੰਨੀ ਵੀ ਵਡਿਆਈ ਉਹਨੂੰ ਮਿਲ ਜਾਏ, ਪਰ ਇਹ ਗੱਲ ਸਾਨੂੰ ਯਕੀਨੀ ਬਣਾਉਣੀ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਦੇ ਤੁਲ ਕਿਸੇ ਨੂੰ ਸਮਝਣਾ ਸਿੱਖੀ ਦੇ ਮਾਰਗ ਤੋਂ ਬਾਹਰ ਜਾਣਾ ਹੋਵੇਗਾ। ਹਾਂ, ਉਹਨਾਂ ਦਾ ਸਤਿਕਾਰ ਚਾਹੀਦਾ, ਉਹਨਾਂ ਦੀ ਵਿਸ਼ੇਸ਼ਤਾ ਚਾਹੀਦੀ ਹੈ। ਬੇਨਤੀ ਕਰ ਰਿਹਾ ਸੀ, ਸਤਿਗੁਰੂ ਨੇ ਬਚਨ ਕੀਤਾ ਅੱਜ ਦੇ ਸ਼ਬਦ ਦੇ ਅੰਦਰ, ਕਹਿਣ ਲੱਗੇ ਏਕ ਕ੍ਰਿਸ਼ਨੰ ਸਰਬ ਦੇਵਾ। ਆ ਜਿੰਨੇ ਵੀ ਦੇਵਤੇ ਨੇ ਇਹ ਸਾਰੇ ਦੇ ਸਾਰੇ ਉਸ ਇੱਕ ਵਿੱਚੋਂ ਪੈਦਾ ਹੋਏ ਨੇ, ਤੇ ਖੁਦ ਗੁਰੂ ਅੰਗਦ ਦੇਵ ਉਹਨਾਂ ਦਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਣ ਤੋਂ ਪਹਿਲਾ ਵਕਤ ਹੈ। ਉਹ ਖੁਦ ਦੇਵੀ ਤੇ ਜਾਇਆ ਕਰਦੇ ਸਨ, ਇਤਿਹਾਸ ਤੁਸੀਂ ਸੁਣਿਆ ਹੈ। ਔਰ ਰਾਹ ਵਿੱਚ ਜਾਂਦੇ ਜਾਂਦੇ ਹੀ ਕਰਤਾਰਪੁਰ ਸਾਹਿਬ ਆਏ ਸਨ। ਜਾਂਦੇ ਗਏ ਇੱਕ ਰਿਵਾਜ ਸੀ, ਪਦਾਰਥ ਮਿਲ ਜਾਂਦੇ ਸਨ, ਤੇ ਆਮ ਤੌਰ ਤੇ ਸੰਸਾਰ ਦੇ ਬੰਦੇ ਨੂੰ ਤੇ ਸੰਸਾਰ ਦੇ ਪਦਾਰਥ ਹੀ ਚਾਹੀਦੇ ਨੇ। ਤੇ ਇਤਿਹਾਸ ਦੀ ਘਟਨਾ ਹੈ ਕਿ ਗੁਰੂ ਅੰਗਦ ਦੇਵ ਜੀ ਜਦੋਂ ਭਾਈ ਲਹਿਣੇ ਦੇ ਰੂਪ ਵਿੱਚ ਅਜੇ ਗੁਰੂ ਘਰ ਵਿੱਚ ਨਹੀਂ ਸਨ ਆਏ, ਉਹ ਜਾਂਦੇ ਜ਼ਰੂਰ ਸਨ ਪਰ ਉਹਨਾਂ ਦਾ ਮਨ ਉੱਥੇ ਨਹੀਂ ਸੀ ਟਿਕਦਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਇਹ ਸਿਰਫ ਬਾਹਰੀ ਘਟਨਾ ਹੈ, ਅੰਦਰ ਉਹਨਾਂ ਦੇ ਬੀਜ ਪਿਆ ਸੀ ਗੁਰਿਆਈ ਦਾ, ਖਿਆਲ ਰੱਖਣਾ। ਕਈ ਵਾਰੀ ਇੱਕ ਉਦਾਹਰਣ ਦਿੱਤੀ ਜਾਂਦੀ ਹੈ ਕਿ ਇੱਕ ਕਾਂ ਦੇ ਬੱਚੇ ਨੇ ਇੱਕ ਕੋਇਲ ਦੇ, ਜਿਹੜੀ ਕੋਇਲ ਹੈ ਉਹ ਕੀ ਕਰਦੀ ਹੈ, ਧੋਖੇ ਨਾਲ ਜਦੋਂ ਕਾਂ ਕੌਣੀ ਬੱਚੇ ਆਂਡੇ ਦਿੰਦੀ ਹੈ ਤੇ ਕੋਇਲ ਉਹਦੇ ਆਂਡੇ ਸਿੱਟ ਕੇ ਕੋਇਲ ਆਪਣੇ ਆਂਡੇ ਉਹਦੇ ਆਲਣੇ ਵਿੱਚ ਰੱਖ ਦਿੰਦੀ ਹੈ। ਉਹ ਜਿਹੜਾ ਕਾਂ ਹੈ, ਕੌਣੀ ਹੈ, ਉਹਨੂੰ ਪਾਲਦੀ ਰਹਿੰਦੀ ਹੈ, ਉਹ ਬੱਚੇ ਆਂਡਿਆਂ ਵਿੱਚੋਂ ਨਿਕਲ ਆਉਂਦੇ ਨੇ। ਹੁਣ ਰੰਗ ਦੋਵਾਂ ਦਾ ਇੱਕੋ ਜਿਹਾ ਹੈ, ਜਦੋਂ ਉਹ ਬੱਚੇ ਵੱਡੇ ਹੁੰਦੇ ਨੇ ਉਹਨਾਂ ਦੀ ਆਵਾਜ਼ ਤਾਂ ਥੋੜੀ ਜਿਹੀ ਕੋਇਲ ਵਰਗੀ ਹੁੰਦੀ ਏ, ਪਰ ਕਿਉਂਕਿ ਸੰਗਤ ਕਰਕੇ ਉਹ ਕਾਂ ਦੀ ਬੋਲੀ ਵਿੱਚ ਬੋਲਦੇ ਨੇ, ਜਿਸ ਕਰਕੇ ਕਾਂ ਨੂੰ ਭੁਲੇਖਾ ਪੈ ਜਾਂਦਾ ਵੀ ਮੇਰੇ ਬੱਚੇ ਨੇ, ਉਹਦੇ ਬੱਚੇ ਨਹੀਂ ਹੁੰਦੇ। ਸਮਾਂ ਆਉਂਦਾ ਹੈ ਜਦੋਂ ਉਹ ਕਾਂ ਜਿਹੜਾ ਉਹਨਾਂ ਕੋਇਲ ਦੇ ਬੱਚਿਆਂ ਨੂੰ ਪਾਲ ਕੇ ਵੱਡਾ ਕਰ ਦਿੰਦਾ ਹੈ, ਤੇ ਕੋਇਲ ਫਿਰ ਬੜੇ ਸਮੇਂ ਬਾਅਦ ਇੱਕ ਦਿਨ ਆਉਂਦੀ ਏ ਤੇ ਉਸ ਰੁੱਖ ਦੇ ਉਸ ਆਲਣੇ ਦੇ ਕੋਲ ਬਹਿ ਕੇ ਆਪਣਾ ਗੀਤ ਗਾਉਂਦੀ ਏ, ਆਪਣੀ ਸੁਰੀਲੀ ਆਵਾਜ਼ ਕੱਢਦੀ ਏ। ਜਦੋਂ ਕੋਇਲ ਦੀ ਆਵਾਜ਼ ਉਹਦੇ ਬੱਚੇ ਦੇ ਕੰਨਾਂ ਵਿੱਚ ਪੈਂਦੀ ਏ ਤੇ ਉਹਦੇ ਅੰਦਰੋਂ ਜਿਹੜੀ ਕੋਇਲ ਦੀ ਭਾਵਨਾ ਹੈ, ਜਿਹੜਾ ਕੋਇਲ ਦਾ ਮਾਦਾ ਹੁੰਦਾ, ਅੰਦਰੋਂ ਉਹ ਆਵਾਜ਼ ਪ੍ਰਗਟ ਹੋ ਜਾਂਦੀ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਮਾਂ ਤੇ ਉਹ ਹੈ, ਮੇਰੀ ਆਵਾਜ਼ ਉਹਦੇ ਨਾਲ ਮਿਲਦੀ ਹੈ। ਇਸੇ ਤਰ੍ਹਾਂ ਕਈ ਵਾਰੀ ਜਿਹੜੇ ਗੁਰਮੁਖ ਲੋਕ ਹੁੰਦੇ ਨੇ, ਸਮੇਂ ਦੇ ਅਨੁਸਾਰ ਕਈ ਚੀਜ਼ਾਂ ਹੁੰਦੀਆਂ ਨੇ, ਭਾਗਾਂ ਅਨੁਸਾਰ ਉਹਨਾਂ ਨੂੰ ਜਨਮ ਕਈ ਥਾਵਾਂ ਤੇ ਮਿਲ ਜਾਂਦਾ ਹੈ। ਕਈ ਐਸੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਨੂੰ ਗੁਰਮਤ ਦਾ ਕੋਈ ਵੀ ਪਤਾ ਨਹੀਂ ਹੁੰਦਾ, ਪਰ ਉਹਨਾਂ ਵਿੱਚ ਇੱਕ ਮੈਂਬਰ ਹੋਵੇਗਾ ਜਿਹਦਾ ਸਨੇਹ ਗੁਰੂ ਨਾਲ ਹੋਵੇਗਾ, ਦੂਸਰੇ ਪਰਿਵਾਰ ਨੂੰ ਕੋਈ ਪਤਾ ਨਹੀਂ। ਉਹਦੇ ਅੰਦਰ ਚਾਹਤ ਬਣੀ ਰਹੇਗੀ, ਖਿੱਚ ਬਣੀ ਰਹੇਗੀ ਕਿ ਮੈਂ ਪਰਤ ਕੇ ਉਸ ਪਾਸੇ ਵੱਲ ਜਾਵਾਂ, ਤੇ ਸਹਿਜੇ ਸਹਿਜੇ ਜਦੋਂ ਸਬੱਬ ਬਣੇਗਾ, ਸਮਾਂ ਆਵੇਗਾ, ਉਹ ਗੁਰੂ ਦੀ ਆਵਾਜ਼ ਉਹਦੇ ਕੰਨਾਂ ਵਿੱਚ ਕਿਤੇ ਪੈ ਜਾਏਗੀ ਤੇ ਉਹਦਾ ਜਿਹੜਾ ਅੰਦਰਲਾ ਹਿੱਸਾ ਹੈ ਉਹ ਫਿਰ ਸਿੱਖੀ ਵਾਲਾ ਪ੍ਰਗਟ ਹੋ ਜਾਏਗਾ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਸੇ ਤਰ੍ਹਾਂ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਪਰਿਵਾਰਕ ਰੀਤੀ ਰਿਵਾਜ ਦੇ ਅਨੁਸਾਰ ਦੇਵੀ ਤੇ ਜਾਂਦੇ ਸਨ, ਪਰ ਉਹਨਾਂ ਦੀ ਵਾਰਤਾ ਹੋਣੀ ਨਾਲਦਿਆਂ ਦੇ ਨਾਲ, ਜਦੋਂ ਜਾਣਾ ਇਕੱਠੇ ਹੋ ਜਾਣਾ ਰਾਹ ਵਿੱਚ ਗੱਲਬਾਤ ਚੱਲਣੀ, ਤੇ ਜਿਹੜੇ ਨਾਲ ਦੇ ਸਨ ਉਹਨਾਂ ਨੇ ਕਹਿਣਾ ਵੀ ਬੜੀ ਕਿਰਪਾ ਹੈ, ਬੜੀ ਮਹਿਮਾ ਹੈ ਦੇਵੀ ਦੀ, ਬੜੀ ਚੜ੍ਹਦੀ ਕਲਾ ਹੈ। ਤੇ ਭਾਈ ਲਹਿਣਾ ਜੀ ਨੇ ਪੁੱਛਣਾ ਕੀ ਮਹਿਮਾ ਹੈ, ਦੱਸੋ ਕੀ ਮਿਲਿਆ ਹੈ। ਕਿਸੇ ਨੇ ਕਹਿਣਾ ਮੇਰੀ ਇੱਕ ਦੁਕਾਨ ਸੀ, ਚਾਰ ਬਣ ਗਈਆਂ ਜੀ। ਕਿਸੇ ਨੇ ਕਹਿਣਾ ਵੀ ਮੇਰੇ ਕੋਲ 5 ਕਿੱਲੇ ਸੀ ਜ਼ਮੀਨ ਦੇ, 20 ਬਣ ਗਏ ਨੇ। ਕਿਸੇ ਨੇ ਕੁਝ ਕਹਿਣਾ, ਪਰ ਉਹ ਸੱਚ ਦੀ ਜਿਹੜੀ ਅੰਦਰ ਚਿਣਗ ਸੀ, ਭਾਈ ਲਹਿਣਾ ਜੀ ਨੇ ਪੁੱਛਣਾ, ਭਾਈ ਇਹ ਜ਼ਮੀਨ ਤਾਂ ਵੱਧ ਗਈ ਜੇ, ਦੁਕਾਨਾਂ ਤੇ ਜ਼ਿਆਦੀਆਂ ਹੋ ਗਈਆਂ ਨੇ, ਬੈਂਕ ਤੇ ਵੱਧ ਗਿਆ, ਤੁਹਾਡਾ ਬੈਲੈਂਸ ਵੱਧ ਗਿਆ, ਪਰ ਮੈਨੂੰ ਇਹ ਦੱਸੋ ਕਿਸੇ ਦੇ ਮਨ ਨੂੰ ਟਿਕਾ ਵੀ ਆਇਆ ਕੋਈ, ਕਿਤੇ ਮਨ ਵੀ ਟਿਕਿਆ ਕਿਸੇ ਦਾ। ਤੇ ਜਦੋਂ ਇਹ ਗੱਲ ਚੱਲਣੀ ਸਾਰਿਆਂ ਨੇ ਚੁੱਪ ਕਰ ਜਾਣਾ, ਤੇ ਭਾਈ ਲੈਣੇ ਨੇ ਕਹਿਣਾ ਮੈਨੂੰ ਉਹਦੀ ਖੋਜ ਹੈ ਜਿਹੜਾ ਮੇਰੇ ਮਨ ਨੂੰ ਟਿਕਾ ਦੇ, ਜਿਹੜਾ ਮੇਰੇ ਮਨ ਨੂੰ ਰਜਾਏ ਇਹ ਤੇ ਸਰੀਰ ਨੂੰ ਰਜਾਉਣ ਵਾਲੀਆਂ ਚੀਜ਼ਾਂ ਨੇ, ਇਹ ਤੇ ਕਿਸੇ ਕੋਲ ਜ਼ਿਆਦੀਆਂ ਨੇ ਕਿਸੇ ਕੋਲ ਘੱਟ ਨੇ, ਜਿਹੜਾ ਨਹੀਂ ਵੀ ਮੰਗਦਾ ਪਰਮਾਤਮਾ ਉਹਨਾਂ ਨੂੰ ਵੀ ਦੇ ਦਿੰਦਾ ਹੈ। ਜ਼ਰੂਰੀ ਨਹੀਂ ਕਿ ਸਾਰੇ ਲੋਕ ਮੰਗਦੇ ਨੇ, ਉਹਨੇ ਪੈਦਾ ਕੀਤਾ ਹੈ ਉਹਨੇ ਪ੍ਰਬੰਧ ਵੀ ਕਰਨਾ ਹੈ, ਜਿੰਨਾ ਚਿਰ ਉਹਨੇ ਜਿੰਦਾ ਰੱਖਣਾ ਉਹਨੇ ਜਿੰਦਾ ਰੱਖਣਾ, ਜਿੰਨਾ ਚਿਰ ਉਹਨੇ ਮਾਰਨਾ ਨਹੀਂ ਉਹਨੂੰ ਮਾਰ ਕੋਈ ਨਹੀਂ ਸਕਦਾ। ਤਾਂ ਇਸ ਤਰ੍ਹਾਂ ਦੀ ਵਾਰਤਾ ਚੱਲਦੀ ਰਹਿੰਦੀ। ਆਖਰ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ, ਕੀਰਤਨ ਸੁਣਿਆ, ਵਿਚਾਰ ਸੁਣੀ, ਸਮਝ ਆ ਗਈ ਤੇ ਉਹਨਾਂ ਨੇ ਉਸ ਦੇਵੀ ਦੇ ਸੰਗ ਨੂੰ ਜਵਾਬ ਦੇ ਦਿੱਤਾ। ਕਹਿਣ ਲੱਗੇ, ਨਹੀਂ ਮੈਨੂੰ ਇੱਥੋਂ ਪਤਾ ਲੱਗਾ ਜਿਸ ਨੂੰ ਤੁਸੀਂ ਪੂਜਦੇ ਹੋ ਉਹ ਸੰਸਾਰ ਦੇ ਪਦਾਰਥ ਦੇ ਸਕਦੀ ਏ, ਸੰਸਾਰ ਦਾ ਸੁੱਖ ਦੇ ਸਕਦੀ ਏ, ਪਰ ਤੁਹਾਨੂੰ ਨਾਮ ਦੀ ਕਣੀ ਉਹਦੇ ਕੋਲ ਪ੍ਰਾਪਤ ਨਹੀਂ ਹੋਵੇਗੀ ਜਿਹਨੇ ਤੁਹਾਡੇ ਅੰਦਰ ਨੂੰ ਟਿਕਾਉਣਾ ਹੈ। ਇਸ ਲਈ ਆ ਗਏ ਔਰ ਸਾਖੀਆਂ ਤਾਂ ਇੱਥੋਂ ਤੱਕ ਵੀ ਕਹਿੰਦੀਆਂ ਨੇ ਕਿ ਉਹ ਦੇਵੀ ਜਿਹੜੀ ਜਿੱਥੇ ਜਾਂਦੇ ਸਨ ਉਹ ਝਾੜੂ ਦਿੰਦੀ ਹੋਈ ਗੁਰੂ ਅੰਗਦ ਦੇਵ ਜੀ ਨੂੰ, ਭਾਈ ਲਹਿਣੇ ਜੀ ਨੂੰ ਉੱਥੇ ਪ੍ਰਤੀਤ ਹੋਈ, ਦਿਸ ਪਈ, ਪੁੱਛ ਵੀ ਲਿਆ ਇੱਥੇ ਕਿਵੇਂ, ਮੈਂ ਤਾਂ ਤੇਰੇ ਕੋਲ ਉੱਥੇ ਜਾਂਦਾ ਸੀ, ਅਸੀਂ ਤਾਂ ਉੱਥੇ ਦੀਦਾਰ ਕਰਨ ਤੇਰੇ ਜਾਂਦੇ ਦਰਸ਼ਨ ਕਰਨ ਵਾਸਤੇ। ਉਹਨੇ ਕਿਹਾ ਵੀ ਨਹੀਂ, ਕੇਂਦਰ ਜਿਹੜਾ ਇਹ ਹੈ ਇੱਥੋਂ ਹੀ ਸਭ ਕੁਝ ਮਿਲਦਾ ਹੈ, ਇਹਦੇ ਤੋਂ ਬਿਨਾਂ ਛੁਟਕਾਰਾ ਨਹੀਂ ਕਿਸੇ ਦਾ। ਜਿੰਨੀਆਂ ਦੇਵੀਆਂ ਦੇਵਤੇ ਨੇ ਸਾਰੇ ਸ਼ਬਦ ਦੇ ਹੀ ਅਧੀਨ ਨੇ, ਉੱਥੋਂ ਤਾਕਤ ਲੈਂਦੇ ਨੇ, ਪਰ ਇਹ ਸਾਡੀ ਬਦਕਿਸਮਤੀ ਪੰਜਾਬ ਦੀ ਧਰਤੀ ਹੈ ਜਿੱਥੇ ਦੁਨੀਆਂ ਵਿੱਚ ਸ਼ਬਦ ਦਾ ਅਵਤਾਰ ਹੋਇਆ, ਸ਼ਬਦ ਦੀ ਗੱਲ ਚੱਲੀ ਹੈ, ਸਭ ਤੋਂ ਆਧੁਨਿਕ ਧਰਮ ਇੱਥੇ ਪੈਦਾ ਹੋਇਆ, ਪਰ ਇੱਥੋਂ ਦੇ ਰਹਿਣ ਵਾਲੇ ਅਜੇ ਵੀ ਉਹਨੂੰ ਸਮਝ ਨਹੀਂ ਰਹੇ। ਤੁਸੀਂ ਵੇਖੋਗੇ ਟਰਾਲੀਆਂ ਭਰ ਭਰ ਕੇ ਹੋਲੇ ਮਹੱਲੇ ਤੇ, ਨਾ ਉਹਨਾਂ ਦਾ ਪਤਾ ਲੱਗਦਾ ਵੀ ਆਨੰਦਪੁਰ ਸਾਹਿਬ ਜਾ ਰਹੇ ਨੇ, ਨਾ ਪਤਾ ਲੱਗਦਾ ਕਿਸੇ ਹੋਰ ਦੇ ਘਰ ਦਰ ਤੇ ਜਾ ਰਹੇ ਨੇ, ਕਿੱਥੇ ਜਾ ਰਹੇ ਨੇ ਕੋਈ ਸਮਝ ਨਹੀਂ ਆਉਂਦੀ। ਖੱਟੀਆਂ ਪੀਲੀਆਂ ਝੰਡੀਆਂ ਦੀਆਂ ਹੁਣ ਤੇ ਦੁਕਾਨਾਂ ਵੀ ਖੁੱਲ ਗਈਆਂ ਨੇ, ਤੁਸੀਂ ਵੇਖੋਗੇ ਨਾ ਰਾਹ ਵਿੱਚ, ਕਿਉਂਕਿ ਸੱਚਾਈ ਹੈ। ਮੈਂ ਸ਼ਰਧਾ ਨੂੰ ਸੱਟ ਨਹੀਂ ਮਾਰਨਾ ਚਾਹੁੰਦਾ, ਸ਼ਰਧਾ ਚਾਹੀਦੀ ਏ, ਪਰ ਸ਼ਰਧਾ ਜਿਹੜੀ ਏ ਬਿਜ਼ਨਸ ਦਾ ਰੂਪ ਨਾ ਧਾਰਨ ਕਰ ਜਾਏ, ਕੇਵਲ ਇੱਕ ਬਾਹਰਲਾ ਹਿੱਸਾ। ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ, ਝੰਡੀਆਂ ਤੁਹਾਨੂੰ ਮਿਲ ਜਾਣਗੀਆਂ ਪੀਲੀਆਂ, ਹੁਣ ਉਹਨਾਂ ਝੰਡੀਆਂ ਦਾ ਉਹ ਬੰਦਾ ਕੀ ਕਰੇਗਾ ਜਿਹਦੇ ਸਿਰ ਦੇ ਉੱਤੇ ਕੇਸ ਹੀ ਕੋਈ ਨਹੀਂ, ਉਹਦਾ ਗੁਰੂ ਗੋਬਿੰਦ ਸਿੰਘ ਨਾਲ ਤੇ ਹੋਲੇ ਮਹੱਲੇ ਨਾਲ ਕਾਹਦਾ ਪਿਆਰ ਹੈ। ਸਵਾਲ ਤੇ ਇਹ ਹੈ ਨਾ, ਸਵਾਲ ਕੱਲਾ ਇਹ ਨਹੀਂ ਕਿ ਕੋਈ ਕਿਹੜੀ ਥਾਂ ਤੇ ਜਾ ਰਿਹਾ ਹੈ, ਸਵਾਲ ਇਹ ਹੈ ਵੀ ਜਿਸ ਗੁਰੂ ਨੇ ਉੱਥੇ ਜਿਹੜੀ ਸਿੱਖਿਆ ਦਿੱਤੀ ਹੈ, ਚਲੋ ਉਹਨੂੰ ਧਾਰਨ ਕਰਨਾ ਤੇ ਅਗਲੀ ਗੱਲ, ਇਹ ਬੰਦਾ ਉਹਦੇ ਉੱਤੇ ਵਿਚਾਰ ਤੇ ਕਰੇ, ਸ਼ਰਮਸਾਰ ਤੇ ਹੋਵੇ ਥੋੜਾ ਜਿਹਾ, ਪਰ ਇਹ ਸਾਡਾ ਰਿਵਾਜ ਬਣਦਾ ਜਾ ਰਿਹਾ। 13 ਪੋਹ ਦਾ ਮੇਲਾ ਆਵੇਗਾ, ਟਰਾਲੀਆਂ ਭਰ ਕੇ ਅਸੀਂ ਆਪਣੇ ਲੰਗਰ ਲਾ ਦਿਆਂਗੇ। ਇਸ ਵਾਰੀ ਜੀ 500 ਲੰਗਰ ਲੱਗੇ ਸਨ, ਉਹ ਤੇ ਲੱਗਣੇ ਨੇ, ਉਹ ਸਾਡੀ ਕਮਾਈ ਕੋਈ ਨਹੀਂ, ਸ਼ਹੀਦਾਂ ਦਾ ਖੂਨ ਹੈ, ਤੇ ਕੇਵਲ ਉਸ ਧਰਤੀ ਤੇ ਨਹੀਂ, ਸ਼ਹੀਦਾਂ ਦੇ ਖੂਨ ਵਿੱਚ ਤਾਂ ਬਰਕਤਾਂ ਹੁੰਦੀਆਂ ਨੇ, ਜਿਹੜੀ ਕੌਮ ਵਿੱਚ ਸ਼ਹੀਦ ਪੈਦਾ ਹੋ ਜਾਣ, ਮਾਇਕ ਤੌਰ ਤੇ ਉਹ ਕੌਮ ਬਾਹਾਂ ਦੇ ਤੌਰ ਤੇ ਕਦੀ ਕਮਜ਼ੋਰ ਨਹੀਂ ਹੁੰਦੀ, ਇਹ ਸੱਚਾਈ ਹੈ ਨਾ। ਤੁਸੀਂ ਵੇਂਦੇ ਹੋ ਵੀ ਸਿੱਖ ਕੌਮ ਕਿੰਨੀ ਵਾਰੀ ਉਜੜੀ ਹੈ, 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ, ਕੀ ਰਿਹਾ ਸੀ ਕੋਲ, ਸਭ ਕੁਝ ਉਜੜ ਗਿਆ ਸੀ, ਸਭ ਕੁਝ ਖਤਮ, ਤੇ ਜਿਹੜੇ ਲੋਕ 100 ਸਾਲ ਦੇ ਪਹਿਲਾਂ ਇੱਥੇ ਬੈਠੇ ਸਨ, ਅੱਜ ਉਹਨਾਂ ਕੋਲ ਉਨਾ ਧੰਦ ਨਹੀਂ ਜਿੰਨਾ ਸਿੱਖ ਕੌਮ ਕੋਲ ਹੈ। ਇਹਦਾ ਕਾਰਨ ਕੀ ਏ, ਇਹਦੇ ਪਿੱਛੇ ਸ਼ਹੀਦਾਂ ਦਾ ਖੂਨ ਕੰਮ ਕਰਦਾ। ਪਰ ਤਰਾਸਦੀ ਇਹ ਹੈ, ਅਸੀਂ ਸ਼ਹੀਦਾਂ ਦੇ ਖੂਨ ਦੀ ਪੂਜਾ ਕਰਕੇ ਦੁਨੀਆਂ ਦੇ ਪਦਾਰਥ ਤਾਂ ਉਨ੍ਹਾਂ ਤੋਂ ਮੰਗ ਲਏ, ਪਰ ਜਿਸ ਸਿਧਾਂਤ ਵਾਸਤੇ ਉਨ੍ਹਾਂ ਨੇ ਨੀਹਾਂ ਨੂੰ ਚੁਣ ਲਿਆ ਸੀ ਵੀ ਨੀਹਾਂ ਵਿੱਚ ਖੜੇ ਹੋ ਜਾਣਾ, ਕੁਰਬਾਨੀ ਕਰ ਦੇਣੀ ਏ, ਨਾ ਉਸ ਸਿੱਖੀ ਨਾਲ ਸਾਨੂੰ ਪਿਆਰ ਰਿਹਾ, ਨਾ ਉਨ੍ਹਾਂ ਕੇਸਾਂ ਨਾਲ ਸਾਨੂੰ ਪਿਆਰ ਰਿਹਾ, ਇਹ ਅਸੀਂ ਧੋਖਾ ਦੇ ਰਹੇ ਹਾਂ ਗੁਰੂ ਨੂੰ। ਇਸ ਕਰਕੇ ਏਕ ਕ੍ਰਿਸ਼ਨ ਬੇਨਤੀ ਕਰ ਰਿਹਾ ਸੀ, ਜਿਹੜਾ ਵਿਸ਼ਾ ਹੈ ਉਹਦੇ ਨਾਲ ਇੱਕ ਤੋਂ ਸਭ ਕੁਝ ਪੈਦਾ ਹੋਇਆ, ਸਾਰੇ ਦੇਵਤੇ ਤੇ ਸਤਿਗੁਰਾਂ ਨੇ ਕਿਹਾ, ਗੁਰੂ ਅੰਗਦ ਦੇਵ ਜੀ ਨੇ ਕਹਿਣ ਲੱਗੇ, ਸਾਰਿਆਂ ਤੋਂ ਸੁਪਰ ਹੈ, ਵੱਡਾ ਹੈ ਪਰਮਾਤਮਾ ਦਾ ਸ਼ਬਦ, ਉਹਦੇ ਨਾਲ ਸਿੱਖ ਨੂੰ ਜੋੜਿਆ, ਸਾਰੇ ਇਹਦੇ ਵਿੱਚੋਂ ਪੈਦਾ ਹੋਏ ਨੇ। ਮੈਂ ਇੱਕ ਦੋ ਉਦਾਹਰਣਾਂ ਹੋਰ ਜਪਜੀ ਸਾਹਿਬ ਵਿੱਚੋਂ ਦੇ ਦਿਆਂ। ਗੁਰੂ ਸਾਹਿਬ ਕਹਿੰਦੇ ਨੇ, ਕੀਤਾ ਪਸਾਓ ਏਕੋ ਕਵਾਓ, ਕਵਾਓ ਦੇ ਅਰਥ ਨੇ ਸ਼ਬਦ, ਆਵਾਜ਼, ਪਸਾਓ ਦੇ ਅਰਥ ਨੇ ਖਲਾਰਾ। ਪਰਮਾਤਮਾ ਨੇ ਦੁਨੀਆਂ ਵਿੱਚ ਅਰਬਾਂ ਜੀਵ ਪੈਦਾ ਕਰ ਦਿੱਤੇ ਨੇ, ਕਿੰਨੇ ਦੇਵਤੇ ਨੇ, ਕਿੰਨੇ ਪੈਗੰਬਰ ਨੇ, ਕਿੰਨੇ ਅਵਤਾਰ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਭਾਈ ਵੇਖੋ ਇਹ ਸਾਰੇ ਪੈਦਾ ਕਿੱਥੋਂ ਹੋਏ ਨੇ, ਉਹ ਕਿਹੜੀ ਸ਼ਕਤੀ, ਵੱਡਾ ਕੌਣ ਇਹਨਾਂ ਵਿੱਚੋਂ, ਇਹ ਤਾਂ ਲਹਿਰਾਂ ਨੇ ਨਾ ਵਿੱਚੋਂ ਨਿਕਲੇ ਹੋਏ ਛੋਟੇ ਛੋਟੇ ਨਾਲੇ ਨੇ, ਸਮੁੰਦਰ ਕਿਹੜਾ ਹੈ। ਕੀਤਾ ਪਸਾਓ ਏਕੋ ਕਵਾਓ, ਉਹ ਹੈ ਕੇਵਲ ਸ਼ਬਦ ਗੁਰੂ ਜਿਹਦੇ ਵਿੱਚੋਂ ਸਾਰੇ ਸ਼ਕਤੀ ਲੈ ਰਹੇ ਨੇ। ਕਵਾਓ ਦੇ ਅਰਥ ਵੈਸੇ ਇਹ ਕੂਣਾ ਸ਼ਬਦ ਜਿਹੜਾ ਹੈ ਵਰਤਿਆ ਜਾਂਦਾ ਹੈ, ਅਜੇ ਵੀ ਇਹ ਭਾਸ਼ਾ ਵਰਤੀ ਜਾਂਦੀ ਹੈ ਕਿ ਫਲਾਣੇ ਬੰਦੇ ਨੇ, ਆਮ ਤੌਰ ਤੇ ਲਫ਼ਜ਼ ਵਰਤਿਆ ਜਾਂਦਾ ਜਦੋਂ ਕਿਸੇ ਕੋਈ ਚੜ੍ਹਾਈ ਕਰ ਜਾਏ ਤੇ ਪਿੰਡਾਂ ਵਿੱਚ ਕਹਿੰਦੇ ਨੇ ਫਲਾਣੇ ਨੂੰ ਕਵਾ ਕੇ ਆਉਣਾ, ਕਵਾਉਣ ਦਾ ਅਰਥ ਬੁਲਾਉਣਾ, ਉਹਨੂੰ ਬੁਲਾ ਦੇਣਾ। ਕਵਾਓ ਦਾ ਅਰਥ ਹੈ ਆਵਾਜ਼, ਆਵਾਜ਼ ਦਾ ਅਰਥ ਹੈ ਸ਼ਬਦ। ਗੁਰੂ ਸਾਹਿਬ ਕਹਿ ਰਹੇ ਨੇ ਜਿੰਨਾ ਵੀ ਇੱਥੇ ਪਸਾਰਾ ਪੈਦਾ ਹੋਇਆ ਉਹ ਸਾਰਾ ਜਿਹੜਾ ਪਸਾਰਾ ਸ਼ਬਦ ਵਿੱਚੋਂ ਆਇਆ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਲੱਖਾਂ ਸਰੀਰ, ਲੱਖਾਂ ਦੇਵਤੇ, ਲੱਖਾਂ ਦੇਵੀਆਂ, ਲੱਖਾਂ ਪੈਗੰਬਰ, ਕਈ ਅਵਤਾਰ, ਹਜ਼ਾਰਾਂ ਦੀ ਗਿਣਤੀ ਵਿੱਚ। ਹੁਣ ਇਹ ਸਾਨੂੰ ਵੇਖਣਾ ਪਏਗਾ ਸਿਧਾਂਤ ਕੀ ਹੈ। ਗੁਰੂ ਸਾਹਿਬ ਨੇ ਕਿਹਾ ਲੱਖਾਂ ਦਰਿਆ ਪੈਦਾ ਕੀਤੇ, ਤੂੰ ਦਰਿਆਵਾਂ ਨਾਲ ਨਹੀਂ ਜੁੜਨਾ, ਤੂੰ ਉਸ ਇੱਕ ਨਾਲ ਜੁੜਨਾ ਜਿਹੜਾ ਇੱਕ ਸਾਰਿਆਂ ਨੂੰ ਬਣਾ ਰਿਹਾ, ਪੈਦਾ ਕਰ ਰਿਹਾ। ਜੇ ਤੂੰ ਉਹਦੇ ਤੋਂ ਦੂਰ ਚਲਾ ਗਿਆ, ਸਮਝ ਲਈ ਤੂੰ ਗੁਰਮਤ ਤੋਂ ਭਟਕ ਗਿਆ, ਪਾਸੇ ਚਲਾ ਗਿਆ, ਬਸ ਉਸ ਇੱਕ ਨੂੰ ਛੱਡਣਾ ਨਹੀਂ। ਪਰ ਇਹ ਤ੍ਰਾਸਦੀ ਸ਼ਬਦ ਨੂੰ ਮੰਨਣ ਵਾਲਾ ਸਿੱਖ ਕਦੀ ਉਹ ਕਹਿੰਦਾ ਇਸ ਦਿਨ ਵੀਰਵਾਰ ਸਿਰ ਨਹੀਂ ਧੋਣਾ, ਕਦੀ ਕਹਿੰਦਾ ਸ਼ਨੀਵਾਰ ਕੱਪੜੇ ਨਹੀਂ ਧੋਣੇ, ਕਦੀ ਕਹਿੰਦਾ ਇਸ ਦਿਨ ਆਹ ਕੰਮ ਨਹੀਂ ਕਰਨਾ, ਕਦੀ ਉਹ ਵਰਤ ਆਉਂਦਾ ਤੇ ਵਰਤ ਰੱਖ ਲੈਂਦਾ, ਜੇ ਕੋਈ ਧਾਗੇ ਬਣਦਾ ਤੇ ਧਾਗੇ ਬੰਨੇ ਜਾ ਰਿਹਾ। ਸ਼ਬਦ ਨੇ ਸਿਖਾਇਆ ਸੀ ਇੱਕ ਨਾਲ ਜੁੜਨਾ, ਅਸੀਂ ਫਿਰ ਉਸ ਰਾਹ ਤੇ ਵਾਪਸ ਚਲੇ ਗਏ, ਦੂਰ ਚਲੇ ਗਏ ਉਸ ਰਾਹ ਤੋਂ। ਤਾਂ ਇਹ ਸਾਰੀਆਂ ਕੁਰੀਤੀਆਂ ਜਿਹੜੀਆਂ ਸਾਡੀ ਕੌਮ ਵਿੱਚ ਆਈਆਂ ਉਹ ਤਾਂ ਆਈਆਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਵਿਚਾਰ ਨੂੰ ਨਹੀਂ ਸੁਣਿਆ, ਅਸੀਂ ਸਮਝਿਆ ਨਹੀਂ ਉਸ ਚੀਜ਼ ਨੂੰ। ਕਿੰਨੇ ਕਿੰਨੀਆਂ ਚੀਜ਼ਾਂ ਨਾਲ ਜੋੜ ਦਿੱਤੀਆਂ, ਅੱਗੇ ਤੋਂ ਅੱਗੇ ਕਈ ਕੁਝ ਅਸੀਂ ਮਨੋਕਲਪਿਤ ਕਰ ਲਿਆ। ਸਾਹਿਬ ਨੇ ਕਿਹਾ ਇੱਕ ਵਿੱਚੋਂ ਸਭ ਕੁਝ ਆਇਆ ਔਰ ਇਹ ਸਾਡੀ ਤ੍ਰਾਸਦੀ ਹੈ। ਜਦੋਂ ਸਾਡੇ ਕਈ ਥੋੜਾ ਜਿਹਾ ਪੜ੍ਹਨ ਵਾਲੇ ਸੱਜਣ ਵੀ ਕਹਿ ਦਿੰਦੇ ਨੇ ਫਲਾਣਾ ਜਿਹੜਾ ਸੀ ਭਗਤ ਉਹ ਇਸ ਦੇਵਤੇ ਦਾ ਅਵਤਾਰ ਸੀ, ਫਲਾਣਾ ਗੁਰੂ ਇਹਦਾ ਅਵਤਾਰ ਸੀ, ਜਦੋਂ ਸਤਿਗੁਰੂ ਨੇ ਕਹਿ ਦਿੱਤਾ ਕਿ ਸਾਰੇ ਇੱਕੋ ਵਿੱਚੋਂ ਆਏ ਨੇ, ਭਾਵੇਂ ਕੋਈ ਦੇਵਤਾ ਹੈ ਭਾਵੇਂ ਆਦਮੀ ਹੈ, ਤਾਂ ਸਿੱਖੀ ਦੀ ਜਿਹੜੀ ਸਮਝ ਦਿੱਤੀ ਗੁਰੂ ਸਾਹਿਬ ਨੇ ਉਹ ਇਸ ਵੀ ਇੱਕੋ ਸ਼ਬਦ ਨੂੰ ਤੂੰ ਮੰਨਣਾ ਹੈ। ਸਾਹਿਬ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾਂ ਵਿਚਾਰ, ਇਹਦੀ ਵਿਚਾਰ ਨਹੀਂ ਕੀਤੀ ਜਾ ਸਕਦੀ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੋਰ ਉਦਾਹਰਨ ਦਿੱਤੀ, ਕਹਿਣ ਲੱਗੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹ ਪੌੜੀ ਆਉਂਦੀ ਜਪਜੀ ਸਾਹਿਬ ਦੇ ਅੰਦਰ। ਆਮ ਤੌਰ ਤੇ ਦੇ ਅਰਥ ਬੜੇ ਬਹੁਤ ਨੇ ਟੀਕੇ, ਪਰ ਕੋਈ ਗੱਲ ਸਪਸ਼ਟ ਨਹੀਂ ਹੁੰਦੀ। ਥੋੜੀ ਜਿਹੀ ਪੰਜ ਕੁ ਮਿੰਟੇ ਦੇ ਉੱਤੇ ਵਿਚਾਰ ਆਪਾਂ ਕਰੀਏ ਇਹਦੇ ਵਿੱਚ ਸਿਧਾਂਤ ਅੱਜ ਦੇ ਸਲੋਕ ਨਾਲ ਸੰਬੰਧਿਤ, ਜਿਹਦੇ ਵਿੱਚ ਗੁਰੂ ਅੰਗਦ ਦੇਵ ਜੀ ਕਹਿੰਦੇ ਏਕ ਕ੍ਰਿਸ਼ਨ ਸਰਬ ਦੇਵਾ, ਪਰਮਾਤਮਾ ਇੱਕੋ ਹੈ, ਦੇਵਤੇ ਕਈ ਉਹਦੇ ਵਿੱਚੋਂ ਪੈਦਾ ਹੋਏ। ਗੁਰੂ ਸਾਹਿਬ ਨੇ ਤਰਤੀਬ ਵਾਰ ਇਹ ਬਚਨ ਕਹੇ ਨੇ। ਗੁਰਮੁਖ ਨਾਦਨ, ਨਾਦ ਦਾ ਅਰਥ ਹੁੰਦਾ ਹੈ ਆਵਾਜ਼। ਗੁਰੂ ਪਹਿਲਾਂ ਆਵਾਜ਼ ਸੀ, ਸਭ ਤੋਂ ਪਹਿਲਾਂ ਸ੍ਰਿਸ਼ਟੀ ਪੈਦਾ ਹੋਈ ਤੇ ਆਵਾਜ਼ ਦੇ ਰਾਹੀਂ ਪੈਦਾ ਹੋਈ। ਇੱਕ ਆਵਾਜ਼ ਆਈ ਬ੍ਰਹਿਮੰਡ ਦੇ ਅੰਦਰ, ਸ਼ਬਦ ਪੈਦਾ ਹੋਇਆ, ਤੇ ਹੁਣ ਤਾਂ ਵਿਗਿਆਨ ਵੀ ਕਹਿੰਦੀ ਵੀ ਇੱਕ ਧਮਾਕਾ ਹੋਇਆ ਸੀ ਉਦੋਂ ਦੁਨੀਆਂ ਜਿਹੜੀ ਬਣੀ ਸੀ, ਸ਼ੁਰੂਆਤ ਹੋਈ ਸੀ, ਇੱਕ ਅਨੇਕ ਵਿੱਚ ਫੈਲ ਗਿਆ, ਇੱਕ ਦੇ ਕਈ ਕਣ ਬਣ ਗਏ। ਗੁਰਮੁਖ ਨਾਦੰ, ਆਰੰਭਤਾ ਹੋਈ ਨਾਦ ਤੋਂ, ਆਵਾਜ਼ ਤੋਂ। ਗੁਰਮੁਖ ਨਾਦੰ, ਪਹਿਲਾਂ ਉਹ ਆਵਾਜ਼ ਆਈ, ਫਿਰ ਆਵਾਜ਼ ਤੋਂ ਸਰੀਰ ਬਣੇ, ਫਿਰ ਗੁਰਮੁਖ ਵੇਦੰ, फिर जेड़ा गुरु है उन्हां शरीरां दे राही भाषा दे राही वेद बन के शब्द बन के प्रगट होया। इत्थे वेदंग दे अर्थ चार वेद ने ध्यान रखना। वेदंग दा अर्थ है वेद दा जेड़ा लफ्ज है ना वैद तो आया हकीम जानकार व्यक्ति ज्ञानवान व्यक्ति जेड़े फिर ज्ञानवान मनुख परमात्मा ने अवतार बनाए सन गुरु बनाए संसार विच भेजे जेड़ा वो गुरमुख नादंग सी ना वो फिर वेद दे राही शब्दां दे राही गुरबाणी दे राही प्रगट होया। हुण इह गुरु दी यात्रा भी गुरु किवें गुरु ग्रंथ साहिब दी आरंभता किवें होई ध्यान दे इह जिहड़ी पंक्ति है ना ਇਹ ਜਿਹੜੀ ਪੌੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਏ ਵੀ ਸਾਡੇ ਗੁਰੂ ਦੀ ਦਾ ਅਵਤਰਨ ਕਹਿ ਲਈਏ ਵੀ ਕਿਵੇਂ ਆਰੰਭਤਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਕਿੱਥੋਂ ਸਟਾਰਟਿੰਗ ਹੋਈ ਸ਼ੁਰੂਆਤ ਕਿੱਥੋਂ ਹੋਈ ਪਹਿਲਾਂ ਨਾਦ ਸ੍ਰਿਸ਼ਟੀ ਬਣੀ ਉਦੋਂ ਗੁਰੂ ਗ੍ਰੰਥ ਸਾਹਿਬ ਆਵਾਜ਼ ਦੇ ਰੂਪ ਵਿੱਚ ਪ੍ਰਗਟ ਹੋਏ ਆਦਿ ਵਿੱਚ ਉਦੋਂ ਕੋਈ ਹੋਰ ਭਾਸ਼ਾ ਨਹੀਂ ਸੀ ਕੋਈ ਮਨੁੱਖ ਨਹੀਂ ਸੀ ਕੋਈ ਧਰਮ ਨਹੀਂ ਸੀ ਇਸ ਲਈ ਆਦਿ ਧਰਮ ਕਿਹੜਾ ਹੈ ਕੁਝ ਧਰਮਾਂ ਦੇ ਲੋਕ ਕਹਿੰਦੇ ਸਾਡਾ ਧਰਮ ਸਭ ਤੋਂ ਪਹਿਲਾਂ ਸੀ ਪਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਲਫ਼ਜ਼ ਲਿਖਿਆ ਹੋਵੇਗਾ ਉਹਦੇ ਅੱਗੇ ਲਿਖਿਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਦਾ ਮਤਲਬ ਹੁੰਦਾ ਜਦੋਂ ਕੋਈ ਵੀ ਨਹੀਂ ਸੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਸੀ ਗੁਰਮੁਖ ਨਾਦੰਗ ਆਵਾਜ਼ ਦੇ ਰਾਹੀਂ ਸ੍ਰਿਸ਼ਟੀ ਬਣਾਈ ਫਿਰ ਗੁਰਮੁਖ ਵੇਦੰਗ ਫਿਰ ਗੁਰੂਆਂ ਦੇ ਰਾਹੀਂ ਬਾਣੀ ਦੇ ਰਾਹੀਂ ਗਿਆਨ ਦੇ ਰਾਹੀਂ ਪ੍ਰਗਟ ਹੋਇਆ ਸ਼ਬਦ ਜਿਹੜਾ ਹੈ ਗੁਰਮੁਖ ਰਹਿਆ ਸਮਾਈ ਫਿਰ ਜਿਹੜਾ ਉਹ ਸ਼ਬਦ ਹੈ ਇਸ ਬਾਣੀ ਦੇ ਅੰਦਰ ਹੀ ਸਮਾਇਆ ਹੋਇਆ ਹੈ ਇਹਦੇ ਵਿੱਚ ਲੁਕਿਆ ਹੋਇਆ ਸਮਾਇਆ ਦਾ ਅਰਥ ਜਿਵੇਂ ਸਾਹਮਣੇ ਪਾਣੀ ਹੈ ਨਾ ਪਾਣੀ ਦੇ ਵਿੱਚ ਇੱਕ ਚਮਚ ਤੁਸੀਂ ਮਿਸ਼ਰੀ ਦਾ ਖੰਡ ਦਾ ਉਹਦੇ ਵਿੱਚ ਘੋਲ ਦਿਓ ਉਹਦੇ ਵਿੱਚ ਪਾਣੀ ਵਿੱਚ ਜਦੋਂ ਘੁਲ ਜਾਏਗਾ ਤੇ ਦੂਸਰੇ ਬੰਦੇ ਨੂੰ ਕਹੋ ਵਿੱਚ ਇਹਦੇ ਵੇਖ ਖੰਡ ਹੈ ਉਹ ਕਹੇਗਾ ਨਹੀਂ ਦਿਸਦੀ ਨਹੀਂ ਹੈ ਨਜ਼ਰ ਨਹੀਂ ਆ ਰਹੀ ਕਿਉਂਕਿ ਘੁਲ ਗਈ ਹੈ ਉਹਦੇ ਵਿੱਚ ਸਮਾ ਗਈ ਹੈ ਸਾਰੀ ਉਮਰ ਉਹ ਵਹਿੰਦਾ ਰਹੇ ਤੇ ਪਾਣੀ ਵਿੱਚੋਂ ਖੰਡ ਨਹੀਂ ਦਿਸੇਗੀ ਜਦੋਂ ਨਾ ਮੰਨਿਆ ਤੇ ਦੱਸਣ ਵਾਲੇ ਨੇ ਕਿਹਾ ਇਹ ਵੇਖਿਆ ਨਹੀਂ ਦਿਸਣੀ ਇਹ ਖੰਡ ਇਹਦੇ ਨੇੜੇ ਹੋ ਕੇ ਇਹਨੂੰ ਮੂੰਹ ਲਾ ਕੇ ਪੀ ਕੇ ਵੇਖ ਆਪਣੇ ਲਬਾਂ ਨਾਲ ਇਹਨੂੰ ਲਾ ਮੂੰਹ ਨਾਲ ਆਪਣੇ ਮੂੰਹ ਨਾਲ ਇਹਨੂੰ ਲਾ ਤੇ ਮੂੰਹ ਨਾਲ ਪੀ ਕੇ ਵੇਖ ਫਿਰ ਤੈਨੂੰ ਪਤਾ ਲੱਗ ਜਾਏਗਾ ਵੀ ਇਹਦੇ ਵਿੱਚ ਖੰਡ ਹੈ ਕਿ ਨਹੀਂ ਸੱਚ ਹੈ ਪਰਮਾਤਮਾ ਦਾ ਨਾਮ ਜਿਹੜਾ ਗੁਰਬਾਣੀ ਵਿੱਚ ਸਮਾਇਆ ਹੋਇਆ ਹੈ ਸ਼ਬਦ ਦੇ ਅੰਦਰ ਸਮਾਇਆ ਹੋਇਆ ਹੈ ਪਰ ਇੱਕ ਗੱਲ ਖਿਆਲ ਰੱਖਣਾ ਵੇਖਣ ਨਾਲ ਨਹੀਂ ਦਿਸੇਗਾ ਬੜੇ ਚਿਰ ਦੇ ਅਸੀਂ ਵੇਖ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਬੜੀ ਵਾਰੀ ਅਸੀਂ ਵੇਖਿਆ ਵੇਖਣਾ ਚਾਹੀਦਾ ਪਿਆਰ ਉਹ ਇੱਕ ਵਿਸ਼ਾ ਹੈ ਮੈਂ ਕਿਸੇ ਵੀ ਉਸ ਵਿਚਾਰ ਦੇ ਹੱਕ ਵਿੱਚ ਨਹੀਂ ਜਿਹੜਾ ਬੰਦੇ ਨੂੰ ਸ਼ਰਧਾਹੀਣ ਕਰਦਾ ਜੇ ਭਾਵਨਾ ਹੈ ਤੇ ਤੁਸੀਂ ਗੁਰਦੁਆਰੇ ਦੀ ਕੰਧ ਨੂੰ ਵੇਖੋਗੇ ਉਹਦੇ ਵਿੱਚੋਂ ਵੀ ਰਸ ਆਏਗਾ ਪਿਆਰ ਹੈ ਨਾ ਅੰਦਰ ਤੇ ਜੇ ਪਿਆਰ ਕੋਈ ਨਹੀਂ ਭਾਵੇਂ ਤੁਸੀਂ ਬਾਣੀ ਦੇ ਅੱਖਰ ਵੇਖ ਲਓ ਤਾਂ ਵੀ ਕੋਈ ਅਸਰ ਨਹੀਂ ਹੋਣਾ ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹ ਸ਼ਬਦ ਦੇ ਅੰਦਰ ਗੁਰਮੁਖ ਰਹਿਆ ਸਮਾਈ ਸ਼ਬਦ ਇਸ ਬਾਣੀ ਦੇ ਅੰਦਰ ਸਮਾਇਆ ਹੋਇਆ ਵੇਖੀ ਜਾ ਸਾਰੀ ਉਮਰ ਨਹੀਂ ਉਹ ਦਿਸਣਾ ਸ਼ਬਦ ਨਾਮ ਗੁਰਬਾਣੀ ਨੂੰ ਪੜ੍ਹ ਨਾ ਕੱਲਾ ਗੁਰਬਾਣੀ ਨੂੰ ਪੀਣ ਦੀ ਜਾਚ ਸਿੱਖ ਇਹ ਤੇ ਨਸ਼ਾ ਹੈ ਜ਼ਿੰਦਗੀ ਦਾ ਇਹਨੂੰ ਪੀ ਕੇ ਵੇਖ ਗੁਰਬਾਣੀ ਮਿੱਠੀ ਅੰਮ੍ਰਿਤ ਧਾਰ ਧਾਰ ਦਾ ਅਰਥ ਹੁੰਦਾ ਪੀਣ ਵਾਲੀ ਚੀਜ਼ ਪੀ ਕੇ ਵੇਖ ਸੁਖਮਣੀ ਸਾਹਿਬ ਨੂੰ ਜਪਜੀ ਸਾਹਿਬ ਨੂੰ ਠੀਕ ਹੈ ਪੜ੍ਹਨ ਨਾਲ ਪੀਤੀ ਜਾਂਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਤਾਂ ਇੱਕ ਤਰੀਕਾ ਹੈ ਜਿਵੇਂ ਇੱਕ ਕੋਈ ਚੀਜ਼ ਨੂੰ ਅਸਾਂ ਵਰਤਣਾ ਹੁੰਦਾ ਤੇ ਉਹਦੇ ਸਾਨੂੰ ਤਰੀਕਾ ਤੇ ਚਾਹੀਦਾ ਜਿਵੇਂ ਦਵਾਈ ਸਰੀਰ ਵਿੱਚ ਲੈ ਕੇ ਜਾਣੀ ਹੈ ਤੇ ਕੈਪਸੂਲ ਉਹਦੇ ਕੈਪ ਉਹਦੇ ਵਿੱਚ ਭਰਨੀ ਪੈਂਦੀ ਹੈ ਜਿਹੜਾ ਪਾਊਡਰ ਹੈ ਕੈਪਸੂਲ ਦੇ ਅੰਦਰ ਤਾਂ ਉਹ ਅੰਦਰ ਜਾਏਗੀ ਇਹ ਤਰੀਕਾ ਹੈ ਸਿਰਫ ਪੜ੍ਹਨਾ ਹੈ ਸੁਣਨਾ ਹੈ ਵਿਚਾਰ ਕਰਨੀ ਹੈ ਸੱਚਾਈ ਇਹ ਹੈ ਕਿ ਜੋ ਕੁਝ ਇਹਦੇ ਅੰਦਰ ਹੈ ਹੁਣ ਕੋਈ ਬੰਦਾ ਇਕੱਲੇ ਕੈਪਸੂਲ ਦੇ ਖੋਲ ਖਾਈ ਜਾਏ ਕੀ ਅਸਰ ਹੋਵੇਗਾ ਉਹਦੇ ਜੀਵਨ ਦੇ ਉੱਤੇ ਇਸ ਲਈ ਗੁਰਮੁਖ ਰਹਿਆ ਸਮਾਈ ਸਤਿਗੁਰੂ ਨੇ ਕਿਹਾ ਪੀ ਕੇ ਵੇਖ ਅੰਦਰ ਜਾਣ ਦੇ ਕਲਗੀਧਰ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਬਾਣੀ ਪੜ੍ਹੀ ਦੀ ਹੈ ਅਸਰ ਨਹੀਂ ਕਰਦੀ। ਸਤਿਗੁਰਾਂ ਨੇ ਹੋਰ ਪਾਸੇ ਧਿਆਨ ਕਰ ਲਿਆ, ਕਹਿਣ ਲੱਗੇ ਅੱਜ ਵਕਤ ਨਹੀਂ, ਫਿਰ ਜਵਾਬ ਦੇਵਾਂਗੇ। ਔਰ ਇਹ ਸਵਾਲ ਅੱਜ ਸਾਡਾ ਬਹੁਤ ਵੱਧ ਗਿਆ ਹੈ, ਬੜੇ ਲੋਕਾਂ ਦਾ ਇਹ ਸਵਾਲ ਵੀ ਕਰਦੇ ਸਭ ਕੁਝ ਆ, ਜੋ ਕੁਝ ਕਿਹਾ ਹੁੰਦਾ ਕੁਝ ਵੀ ਨਹੀਂ। ਔਰ ਬਹੁਤੇ ਕਹਿ ਦਿੰਦੇ ਨੇ, ਕਈ ਕਹਿੰਦੇ ਨੇ। ਸਤਿਗੁਰਾਂ ਨੇ ਫਿਰ ਇੱਕ ਦਿਨ ਬਾਹਰ ਸੈਰ ਕਰਨ ਵਾਸਤੇ, ਗੱਤਕਾ ਖੇਡਣ ਵਾਸਤੇ ਸਿੰਘ ਗਏ। ਉੱਥੇ ਪਿਆਸ ਲੱਗ ਗਈ, ਜਦੋਂ ਪਿਆਸ ਲੱਗੀ ਸਾਰੇ ਪਾਣੀ ਦੀ ਖੋਜ ਕਰਨ ਲੱਗ ਪਏ, ਤੇ ਗੁਰੂ ਸਾਹਿਬ ਨੂੰ ਤੇ ਉਹ ਸਵਾਲ ਚੇਤੇ ਸੀ ਵੀ ਸਿੱਖਾਂ ਨੇ ਪੁੱਛਿਆ ਸੀ ਬਾਣੀ ਪੜ੍ਹਨੇ ਅਸਰ ਨਹੀਂ ਕਰਦੀ, ਤੇ ਗੁਰੂ ਦਾ ਅਰਥ ਇਹ ਹੁੰਦਾ ਵੀ ਪ੍ਰੈਕਟੀਕਲ ਕਰਾਉਣਾ, ਖਿਆਲ ਰੱਖਣਾ। ਇਸ ਦੇਸ਼ ਦੀ ਇੱਕ ਤਰਾਸਦੀ ਰਹੀ ਏ, ਇੱਥੋਂ ਦੀ ਵਿਦਿਆ ਵੀ ਜਿਹੜੀ ਉਹ ਰੱਟਾ ਹੈ ਬਿਲਕੁਲ, ਤੋਤਾ ਰੱਟ ਨਹੀਂ ਕਰਨੀ, ਪ੍ਰੈਕਟੀਕਲ ਨਹੀਂ ਕਰਾਉਂਦੇ ਇੱਥੇ ਲੋਕ, ਬੜੇ ਘੱਟ ਨੇ, ਦਿਖਾਉਣਗੇ ਨਹੀਂ। ਤੁਸੀਂ ਹੈਰਾਨ ਹੋਵੋਗੇ ਵੀ ਐਮ ਏ ਤੱਕ ਕਈ ਵਿਦਿਆਰਥੀ ਮਿਲੇ ਨੇ, ਐਮ ਏ ਤੱਕ ਚਲੇ ਗਏ, ਬੀ ਏ ਉਹਨਾਂ ਨੇ ਕਲੀਅਰ ਕਰ ਲਿਆ ਸਭ ਕੁਝ। ਉਹਨਾਂ ਨੂੰ ਇਹ ਪੁੱਛ ਕੇ ਵੇਖੋ ਵੀ ਸੂਰਜ ਧਰਤੀ ਦੇ ਦੁਆਲੇ ਕਿਵੇਂ ਘੁੰਮਦਾ, ਕਹਿਣ ਲੱਗੇ ਪੜ੍ਹਿਆ ਹੈ ਪਰ ਸਮਝ ਨਹੀਂ ਆਈ। ਹੁਣ ਸਮਝ ਕਿੱਥੋਂ ਆਵੇ, ਉਹ ਕਰਕੇ ਨਹੀਂ ਦਿਖਾਇਆ, ਸਾਇੰਸ ਰੂਮ ਦੇ ਅੰਦਰ ਪ੍ਰੈਕਟੀਕਲ ਕਰਾਇਆ ਨਹੀਂ, ਉਹ ਬਣਾ ਕੇ ਨਹੀਂ ਦਿਖਾਇਆ ਗਿਆ। ਵਿਦੇਸ਼ੀ ਲੋਕਾਂ ਕੋਲ ਇੰਨੀ ਵਿਦਿਆ ਨਹੀਂ ਪੱਛਮ ਵਾਲਿਆਂ ਕੋਲ ਜਿੰਨੀ ਸਾਡੇ ਕੋਲ ਹੈ, ਪਰ ਉਹਨਾਂ ਕੋਲ ਇਹ ਚੀਜ਼ ਉਹਨਾਂ ਕੋਲ ਸਾਡੇ ਤੋਂ ਵੱਡੀ ਹੈ ਵੀ ਉਹ ਪੜ੍ਹਦੇ ਘੱਟ ਨੇ ਤੇ ਪ੍ਰੈਕਟੀਕਲ ਜ਼ਿਆਦਾ ਕਰਦੇ ਨੇ। ਅਸੀਂ ਪੜ੍ਹਦੇ ਜ਼ਿਆਦਾ, ਪ੍ਰੈਕਟੀਕਲ ਘੱਟ ਹੈ। ਉਹੀ ਚੀਜ਼ ਅਸਾਂ ਗੁਰੂ ਗ੍ਰੰਥ ਸਾਹਿਬ ਤੇ ਲਾਗੂ ਕਰ ਦਿੱਤੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਜ਼ਿਆਦਾ ਤੇ ਪ੍ਰੈਕਟੀਕਲ ਘੱਟ ਕਰਨੇ, ਇਸ ਕਰਕੇ ਸਮਝ ਨਹੀਂ ਆਉਂਦੀ। ਗੁਰੂ ਗੋਬਿੰਦ ਸਿੰਘ ਨੂੰ ਸਿੱਖਾਂ ਦਾ ਸਵਾਲ ਚੇਤੇ ਸੀ ਵੀ ਇਹ ਪੁੱਛਦੇ ਨੇ ਕਿ ਬਾਣੀ ਅਸਰ ਨਹੀਂ ਕਰਦੀ, ਜਦੋਂ ਪਿਆਸ ਲੱਗੀ ਭੱਜ ਕੇ ਪਾਣੀ ਪੀਣ ਲੱਗੇ, ਸਤਿਗੁਰਾਂ ਨੇ ਰੋਕ ਦਿੱਤਾ, ਕਹਿਣ ਲੱਗੇ ਜਿੰਨੇ ਵੀ ਪਾਣੀ ਪੀਣਾ ਨਾ ਚੁਲੀ ਮੂੰਹ ਵਿੱਚ ਪਾ ਕੇ ਵਾਪਸ ਕਰ ਦੇਣੀ, ਅੰਦਰ ਨਹੀਂ ਜਾਣ ਦੇਣਾ, ਗਲੇ ਤੋਂ ਥੱਲੇ ਨਹੀਂ ਜਾਣ ਦੇਣਾ, ਮੂੰਹ ਵਿੱਚ ਪਾ ਕੇ ਤੇ ਬਾਹਰ ਕੱਢ ਦੇਣੀ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮੂੰਹ ਵਿੱਚ ਪਾ ਕੇ ਬਾਹਰ ਕੱਢੀ, ਪਿਆਸ ਕਿਵੇਂ ਮਿਟੇਗੀ? ਸਤਿਗੁਰਾਂ ਨੇ ਕਿਹਾ ਬਾਣੀ ਵੀ ਜੇ ਗਲੇ ਤੋਂ ਥੱਲੇ ਨਾ ਗਈ ਤੇ ਤੁਹਾਡਾ ਮਨ ਕਿਵੇਂ ਟਿਕੇਗਾ, ਕਿਹੜੇ ਤਰੀਕੇ ਨਾਲ ਤੁਹਾਡਾ ਸਵਾਲ ਹੱਲ ਹੋਏਗਾ ਜੀਵਨ ਦਾ? ਜੇ ਮੂੰਹ ਵਿੱਚ ਹੀ ਰਹੀ, ਕੱਲੇ ਵਿੱਚ ਮੂੰਹ ਵਿੱਚ ਘੁੰਮਦੀ ਰਹੀ, ਗਲੇ ਤੋਂ ਥੱਲੇ ਤਾਂ ਗਈ ਕੋਈ ਨਹੀਂ। ਜਿੱਦਣ ਇੱਕ ਲਫ਼ਜ਼ ਵੀ ਗਲੇ ਤੋਂ ਥੱਲੇ ਚਲਾ ਗਿਆ, ਉਸ ਦਿਨ ਸਮਝ ਆ ਜਾਏ ਕਿ ਸ਼ਬਦ ਕਿਹੜੀ ਚੀਜ਼ ਹੈ, ਕਿਹੜੀ ਸ਼ਕਤੀ ਹੈ, ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਹੈ। ਇਸ ਕਰਕੇ ਬੇਨਤੀ ਕਰ ਰਿਹਾ ਸੀ, ਗੁਰਮੁਖ ਰਹਿਆ ਸਮਾਈ, ਇਹਦੇ ਵਿੱਚ ਸਮਾਇਆ ਹੋਇਆ ਗੁਰ ਈਸਰ, ਗੁਰ ਈਸਰ, ਗੁਰ ਗੋਰਖ, ਬਰਮਾ, ਗੁਰ ਪਾਰਵਤੀ ਮਾਈ, ਇਹਦੇ ਵਿੱਚ ਤਿੰਨ ਦੇਵਤੇ ਨੇ ਤੇ ਇੱਕ ਪਾਰਵਤੀ ਦਾ ਨਾਂ ਹੁੰਦਾ ਸ਼ਿਵਜੀ ਦੀ ਘਰਵਾਲੀ। ਹੁਣ ਇਹ ਪੰਕਤੀ ਅਸੀਂ ਬੜੇ ਚਿਰ ਤੋਂ ਪੜ੍ਹ ਰਹੇ ਹਾਂ, ਪੁਰਾਣੇ ਸੰਪਰਦਾਇਆਂ ਨੇ ਅਰਥ ਬਹੁਤ ਪਿਆਰੇ ਕੀਤੇ ਨੇ, ਅੱਜ ਵੀ ਅਰਥ ਬਹੁਤ ਹੋਏ ਨੇ, ਪਰ ਅਰਥਾਂ ਦੇ ਵਿੱਚ ਕਿਤੇ ਕਿਤੇ ਅਨਰਥ ਜਾਪਦੇ ਨੇ। ਮੈਂ ਪੜ੍ਹਿਆ ਕਈਆਂ ਵਿੱਚੋਂ ਇਸ ਪੌੜੀ ਨੂੰ, ਬੜੇ ਗੁਰਮੁਖਾਂ ਨਾਲ ਮਿਲ ਕੇ ਪੁੱਛਿਆ ਵੀ ਇਹ ਕੀ ਹੈ, ਕਿਸੇ ਨੇ ਕਹਿ ਦੇਣਾ ਜੀ ਈਸਰ ਹੀ ਗੁਰੂ ਹੈ, ਜਾਂ ਕਿਸੇ ਨੇ ਕਹਿ ਦੇਣਾ ਗੁਰੂ ਹੀ ਗੋਰਖ ਹੈ, ਗੁਰੂ ਹੀ ਪਾਰਵਤੀ ਹੈ, ਇਸ ਤਰ੍ਹਾਂ ਲਿਖਿਆ ਹੋਇਆ ਨਾ ਟੀਕਿਆਂ ਵਿੱਚ। ਪਰ ਕੁਝ ਚੀਜ਼ਾਂ ਨੇ, ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ ਸੀ ਵੀ ਕਈ ਚੀਜ਼ਾਂ ਪੋਥੀਆਂ ਵਿੱਚੋਂ ਨਹੀਂ ਲੱਭਦੀਆਂ, ਉਹ ਬੰਦੇ ਫੋਲਣੇ ਪੈਂਦੇ ਨੇ, ਉਹ ਤਜਰਬੇ ਵਿੱਚ ਆਉਂਦੀਆਂ ਨੇ। ਅਸਲ ਵਿੱਚ ਇਹ ਸਹਿਜ ਸਹਿਜ ਵਿਕਾਸ ਹੋਵੇਗਾ, ਜਿਉਂ ਜਿਉਂ ਸਿੱਖ ਕੌਮ ਦੀ ਉਮਰ ਵਧੇਗੀ ਨਾ, ਉਹ ਆਪਣੇ ਸਿਧਾਂਤਾਂ ਦੇ ਅਰਥ ਖੋਜੇਗਾ ਵੀ ਕੀ ਹਨ। ਗੁਰ ਈਸਰ, ਗੁਰ ਗੋਰਖ, ਬ੍ਰਹਮਾ, ਗੁਰ, ਇਹ ਤਿੰਨ ਦੇਵਤੇ ਨੇ, ਈਸਰ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵਜੀ, ਇਹਨਾਂ ਦੇ ਨਾਲ ਵਾਰ ਵਾਰ ਗੁਰ ਸ਼ਬਦ ਆਉਂਦਾ ਹੈ। ਇੱਥੇ ਗੁਰ ਦਾ ਅਰਥ ਹੈ ਸ਼ਬਦ, ਗੁਰ ਦਾ ਅਰਥ ਹੈ ਸ਼ਬਦ ਗੁਰੂ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸ਼ਬਦ ਤੋਂ ਹੀ ਈਸ਼ਰ ਪੈਦਾ ਹੋਇਆ, ਸ਼ਬਦ ਤੋਂ ਹੀ ਗੋਰਖ ਪੈਦਾ ਹੋਇਆ, ਤੇ ਸ਼ਬਦ ਤੋਂ ਵਿਸ਼ਨੂੰ ਪੈਦਾ ਹੋਇਆ, ਤੇ ਸ਼ਬਦ ਤੋਂ ਹੀ ਪਾਰਵਤੀ ਪੈਦਾ ਹੋਈ ਹੈ। ਇਹ ਜਿੰਨੀਆਂ ਵੀ ਸੰਸਾਰ ਦੀਆਂ ਹਸਤੀਆਂ ਨੇ ਨਾ, ਇਹਨਾਂ ਦਾ ਜਿਹੜਾ ਮਾਤਾ ਪਿਤਾ ਹੈ, ਇਹਨਾਂ ਨੂੰ ਜਿਹੜਾ ਬਣਾਉਣ ਵਾਲਾ, ਜਿਹੜਾ ਵੱਡਾ ਹੈ, ਉਹ ਸ਼ਬਦ ਗੁਰੂ ਹੈ, ਉਹਦੇ ਵਿੱਚੋਂ ਪੈਦਾ ਹੋਏ। ਇਹ ਅਰਥ ਬਹੁਤ ਹੱਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਸਹਿਮਤ ਹੁੰਦੇ ਜਾਪਦੇ ਨੇ। ਗੁਰ ਈਸ਼ਰ ਗੁਰੂ ਦੁਆਰਾ ਹੀ, ਸ਼ਬਦ ਦੁਆਰਾ ਹੀ ਈਸ਼ਰ ਆਦਿਕ ਦੇਵਤੇ ਪੈਦਾ ਹੋਏ ਨੇ। ਕਹਿਣ ਤੋਂ ਭਾਵ ਇੱਥੇ ਕੀ ਹੈ ਕਿ ਸ਼ਬਦ ਸਭ ਤੋਂ ਸ੍ਰੇਸ਼ਟ ਹੈ, ਵੱਡਾ ਹੈ, ਮੇਨ ਹੈ, ਉਹਦੇ ਨਾਲ ਜੁੜਨਾ ਚਾਹੀਦਾ, ਬਾਕੀ ਸਾਰੇ ਉਹਦੀ ਕਿਰਤ ਹਨ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ। ਗੁਰੂ ਸਾਹਿਬ ਇੱਥੇ ਇੱਕ ਲਾਚਾਰ ਅਵਸਥਾ ਕਹਿੰਦੇ ਨੇ, ਕਹਿਣ ਲੱਗੇ ਮੈਂ ਜਾਣਿਆ ਬਹੁਤ ਕੁਝ ਹੈ, ਕਿਹਾ ਵੀ ਬੜਾ ਕੁਝ ਹੈ, ਪਰ ਅਜੇ ਸਾਰਾ ਕੁਝ ਕਿਹਾ ਨਹੀਂ ਗਿਆ। ਜੇ ਹੋ ਜਾਣਾ ਆਖਾਂ ਨਾਹੀ, ਕਿਹਾ ਨਹੀਂ ਜਾਂਦਾ ਉਸ ਨੂੰ। ਹੋਰ ਵੀ ਬੜਾ ਇਹਦੇ ਵਿੱਚ ਵਿਗਿਆਨ ਹੈ ਜੋ ਕਿਹਾ ਨਹੀਂ ਜਾ ਸਕਦਾ। ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਮੇਰੇ ਤੋਂ ਉਹ ਕਥਿਆ ਨਹੀਂ ਜਾ ਸਕਦਾ, ਮੇਰੇ ਤੋਂ ਕਿਹਾ ਨਹੀਂ ਜਾ ਸਕਦਾ। ਇੱਕ ਅਰਦਾਸ ਕੀਤੀ ਜਾ ਸਕਦੀ, ਉਹ ਕਿਹੜੀ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਇੱਕੋ ਦਾਤਾ ਹੈ, ਇੱਕ ਕ੍ਰਿਸ਼ਨ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਏਕ ਕ੍ਰਿਸ਼ਨਮ, ਇੱਕੋ ਪਰਮਾਤਮਾ ਹੈ। ਕ੍ਰਿਸ਼ ਕ੍ਰਿਸ਼ ਦਾ ਅਰਥ ਹੈ ਖਿੱਚਣ ਵਾਲਾ, ਨਾ ਦਾ ਅਰਥ ਹੈ ਨਹੀਂ, ਜਿਹਨੂੰ ਕੋਈ ਆਪਣੇ ਵੱਲ ਖਿੱਚ ਨਹੀਂ ਸਕਦਾ। ਸਰਬ ਦੇਵਾ, ਸਰਬ ਦਾ ਅਰਥ ਹੈ ਸਾਰੇ, ਦੇਵਾ ਦਾ ਅਰਥ ਹੈ ਦੇਵਤੇ। ਇਹ ਸਾਰੇ ਦੇਵਤੇ ਉਸ ਇੱਕ ਕ੍ਰਿਸ਼ਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਿੱਚੋਂ ਪੈਦਾ ਹੋਏ। ਦੇਵ ਦੇਵਾ, ਇੱਥੇ ਦੇਵ ਦਾ ਅਰਥ ਹੈ ਇੱਕ ਦੇਵ ਯਾਨੀ ਕਿ ਪਰਮਾਤਮਾ, ਦੇਵਾ ਦਾ ਅਰਥ ਹੈ ਬਹੁ ਵਚਨ ਯਾਨੀ ਕਿ ਜ਼ਿਆਦੇ ਦੇਵਤੇ। ਉਸ ਇੱਕ ਅਕਾਲ ਪੁਰਖ ਸ਼ਬਦ ਦੇ ਵਿੱਚੋਂ ਇਹ ਸਾਰੇ ਦੇਵਾਤਾ ਆਤਮਾ, ਇਹਨਾਂ ਦੀਆਂ ਆਤਮਾਵਾਂ ਬਣੀਆਂ ਨੇ, ਪੈਦਾ ਹੋਈਆਂ ਨੇ। ਉਸ ਇੱਕ ਵਿੱਚੋਂ ਸਾਰੇ ਦੇਵਤੇ ਆਏ ਨੇ। ਦੇਵ ਦੇਵਾਤਾ ਆਤਮਾ, ਆਤਮਾ ਬਾਸ ਦੇਵਸ, ਇਹਦੇ ਅਰਥ ਸਮਝਣਾ। ਬਾਸ ਦੇਵਸ, ਇਹਨਾਂ ਦੇਵਤਿਆਂ ਦੀ ਆਤਮਾ ਦੇ ਅੰਦਰ ਵੀ, ਬਾਸ ਦੇਵਸ ਦੇ ਸਿੱਧੇ ਅਰਥ ਨੇ ਪਰਮਾਤਮਾ। ਬਾਸ ਦਾ ਅਰਥ ਹੈ ਵਸਣ ਵਾਲਾ, ਵਸਿਆ ਹੋਇਆ। ਦੇਵਸਿਆ ਦਾ ਅਰਥ ਹੈ ਦੇਵਤਿਆਂ ਦਾ ਦੇਵਤਾ। ਇਹਨਾਂ ਸਾਰਿਆਂ ਦੇਵਤਿਆਂ ਦੀਆਂ ਆਤਮਾਵਾਂ ਦੇ ਵਿੱਚ ਵੀ ਉਹ ਇੱਕ ਵੱਡੀ ਆਤਮਾ ਪਰਮਾਤਮਾ ਪਰਮੇਸ਼ਰ ਬਾਸ ਦੇਵਸ ਜਿਹੜਾ ਵਸਿਆ ਹੋਇਆ ਹੈ, ਸਾਰਿਆਂ ਨੂੰ ਉਹ ਚਲਾ ਰਿਹਾ ਹੈ, ਸਾਰਿਆਂ ਨੂੰ ਸ਼ਕਤੀ ਦੇ ਰਿਹਾ। ਆਤਮਾ ਬਾਸ ਦੇਵਸ, ਪਰ ਜੇ ਕੋ ਜਾਣੈ ਭਿਓ, ਭਿਓ ਦਾ ਅਰਥ ਹੈ ਭੇਦ। ਕੋਈ ਮਨੁੱਖ ਜਿੱਦਣ ਸ਼ਬਦ ਨਾਲ ਜੁੜ ਜਾਏਗਾ ਤਾਂ ਇਸ ਭੇਦ ਨੂੰ ਲੱਭ ਲਏਗਾ, ਫਿਰ ਉਹ ਥਾਂ ਥਾਂ ਤੇ ਝੁਕਣ ਦੀ ਬਜਾਏ ਇੱਕ ਅੱਗੇ ਝੁਕੇਗਾ। ਉਹ ਥਾਂ ਥਾਂ ਤੇ ਨਹੀਂ ਝੁਕੇਗਾ, ਹਾਂ ਉਹ ਇੱਕ ਅਵਸਥਾ ਹੈ ਕਿ ਜਦੋਂ ਕੋਈ ਇੱਕ ਨਾਲ ਜੁੜ ਗਿਆ ਉਹਨੂੰ ਸਾਰਿਆਂ ਵਿੱਚੋਂ ਇੱਕ ਦਿਸਣਾ ਸ਼ੁਰੂ ਹੋ ਜਾਏਗਾ। ਨਾ ਤੇ ਉਹ ਸਾਰਿਆਂ ਅੱਗੇ ਝੁਕੇਗਾ, ਨਾ ਉਹ ਸਾਰਿਆਂ ਦਾ ਵਿਰੋਧ ਕਰੇਗਾ। ਈਰਖਾ ਵੀ ਨਹੀਂ ਹੈ ਜਿਹੜਾ ਇਸ ਸ਼ਬਦ ਦੇ ਭੇਦ ਨੂੰ ਜਾਣ ਲੈਂਦਾ ਹੈ। ਨਾਨਕ ਉਸ ਦਾ ਦਾਸ ਹੈ। ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ, ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ ਵਾਹਿਗੁਰੂ।